दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि श्री तेग बहादुर जी का विआह होया। अपनी नूह की झोली दे विच पैसों की थैली रख के नानकी जी ने अपनी नूह का मुखड़ा देखा। कल इथों तक कथा पहुंची सी, अज इथों अगे मैं प्रारंभ करदा। शुभ थान बिठावन कीनी त्रिया हेरत बदू नवीनी। ग्रंथाकार भाई संतोख सिंह जी लिखते ने कि चंगी सोहनी जगह दे उते नानकी जी ने अपनी नूह गुजरी नूं बिठाया है ते बहुत सारिया औरतां नवी वोटी नूं वेखण दे वास्ते एकत्र होईआं। दे दरब सरब ही हेरा मुख करत सराह कनेर। जड़ी भी औरत नूं दा मुख देखदी है ओही थोड़े बहुते पैसे झोली दे विच अर्पण करदी है। इस तरह देख के मुखड़े नूं सारियां शलाघा करदियां। कह तेग बहादुर जोरी बेद रची रुचर रुच बेरी। सारियां कहिंदियां ने कि तेग बहादुर दे नाल इस वोटी की जिहड़ी जोड़ी है बड़ी सोहनी है, भाव के विधाता ने आप ही ये जिहड़ी जोड़ी है ना ये सुंदरता दे विच डबो के तैयार की। कर कंगना तब छुरवायो इम ब्याह प्रसंग बनायो। कवि संतोख सिंह जी लिखते ने इस तरह कह के कंगने नू लुहाया गया है। इस तरीके दे नाल कवि संतोख सिंह जी लिखते ने कि विआह दे प्रसंग नू मैं पूरा कीता। नहीं बरनन कीन बिसाला इस पाड़े सफल सुख जाला। कवि संतोख सिंह जी लिखते ने कि मैं बहुता ज्यादा वधा के इस प्रसंग नू वर्णन नहीं किया। जेड़ा भी सतगुरां दी कथा नू पढ़दा है कवि जी लिखते ने जां सुनदा है ओदा मनुखा जन्म सफल होंदा है। सब मेल कितक दिन पाछे होए हरख रहन ही बांछे। जिन्ना भी विआह दे विच एकत्र हो के मेल आया सी सारे दा सारा मेल काफी दिन खुशी नूं तारण करके सतगुरां दे घर दे विच ही टिके। बहु ग्राम पूरन ते आए संबंधी प्रेम सब आए। बहुते सारे पिंडां दे लोक और होर जिहड़ी आम साध संगत सी ओह भी आई हुई सी। इस तों इलावा कवि जी लिखदे ने कि प्रेम दे विच भिजे होए सतगुरां दे रिश्तेदार संबंधी भी आए सन। चिर काल बिते पा मेला पुन ब्याह उछाह सुहेला। काफी दिनां तक इस तरह दा जिहड़ा मेला है ओह बणिया रहा। ਵਿਆਹ ਉਛਾਹ ਸੁਹੇਲਾ ਇੱਕ ਤੇ ਸਤਿਗੁਰਾਂ ਦੇ ਦਰਸ਼ਨਾਂ ਦਾ ਆਨੰਦ ਸੀ ਤੇ ਦੂਸਰਾ ਖੁਸ਼ੀਆਂ ਦਾ ਉਤਸਵ ਸੀ। ਇਸ ਕਾਰਨ ਤੇ ਸੁਖ ਪਾਰੀ ਨਈ ਸਿਮਰ ਸਦਨ ਪਿਛਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਦਾ ਦਰਸ਼ਨ ਹੁੰਦਾ ਸੀ, ਇਸ ਤੋਂ ਇਲਾਵਾ ਵਿਆਹ ਦਾ ਮੌਕਾ ਸੀ, ਇਸ ਕਾਰਨ ਤੇ ਸਾਰਿਆਂ ਨੂੰ ਵੱਡਾ ਸੁੱਖ ਸੀ, ਕਿਸੇ ਨੇ ਵੀ ਆਪਣੇ ਘਰਾਂ ਨੂੰ ਯਾਦ ਨਾ ਕੀਤਾ। ਬਹੁ ਬਾਸਰ ਜਬੇ ਬਿਤਾਏ ਲੱਖ ਗਮਨ ਅਬੈ ਬਨ ਆਏ। ਇਸੇ ਤਰੀਕੇ ਦੇ ਨਾਲ ਕਾਫੀ ਸਾਰੇ ਦਿਨ ਬਤੀਤ ਹੋ ਗਏ, ਆਖਰਕਾਰ ਸਾਰਿਆਂ ਨੇ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਜਾਣਿਆ ਕਿ ਹੁਣ ਆਪਣਿਆਂ ਘਰਾਂ ਨੂੰ ਮੁੜਨਾ ਚਾਹੀਦਾ। ਤਨ ਬਸਨ ਬਿਭੂਖਣ ਦੀਨੇ ਕਰ ਪ੍ਰੇਮ ਬਿਸਰਜਨ ਕੀਨੇ। ਬਹੁਤਾ ਸਾਰਾ ਧਨ ਕੱਪੜੇ ਗਹਿਣੇ ਆਦਿਕ ਦੇ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਯਥਾਯੋਗ ਸਾਰਿਆਂ ਨੂੰ ਵਿਦਾ ਕੀਤਾ। ਸਭ ਤ੍ਰੇਹਣ ਪੱਲੇ ਚਾਲੇ ਕਹਿ ਬਾਕ ਪ੍ਰੇਮ ਕੇ ਨਾਲੇ। ਪ੍ਰੇਮ ਦੇ ਵਾਕ ਕਹਿੰਦੇ ਹੋਏ ਪੱਲੇ ਤੇ ਤ੍ਰੇਹਣ ਇਹਨਾਂ ਦੋਵਾਂ ਕੁਲਾਂ ਦੇ ਲੋਕ ਵਾਪਸ ਮੁੜੇ। ਪੁਨ ਹਰੀ ਚੰਦ ਯਰ ਰਾਮਾ ਚੜ ਬਹਿਲਣ ਗਮਨੇ ਧਾਮਾ। ਇਸ ਤੋਂ ਬਾਅਦ ਹਰੀ ਚੰਦ ਜੀ ਔਰ ਰਾਮਾ ਜੀ ਇਹ ਵੀ ਬਹਿਲਾਂ ਦੇ ਵਿੱਚ ਚੜ ਕੇ ਆਪਣੇ ਘਰਾਂ ਨੂੰ ਮੁੜੇ। ਹਰ ਗੋਬਿੰਦ ਜਸ ਉਚਰੰਤੇ ਪ੍ਰਸਥਾਨੋ ਪੰਥ ਕਰੰਤੇ। ਸਾਰੇ ਦੇ ਸਾਰੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਜਸ ਬਿਆਨ ਕਰਦੇ ਕਰਦੇ ਆਪੋ ਆਪਣੇ ਘਰਾਂ ਨੂੰ ਮੁੜੀ ਜਾ ਰਹੇ। ਨਿਜ ਤ੍ਰਿਆ ਯੁਤ ਗਮਨਿਓ ਦੁਆਰਾ ਕਰ ਯਥਾ ਯੋਗ ਵਿਵਹਾਰਾ। ਯਥਾ ਯੋਗ ਰੀਤੀ ਨੂੰ ਨਿਭਾ ਕੇ ਦੁਆਰਾ ਜੀ ਆਪਣੀ ਘਰਵਾਲੀ ਦੇ ਸਮੇਤ ਪਿਛਲੇ ਪਿੰਡ ਪਰਤੇ ਨੇ। ਸੁਤ ਸਾਧੂ ਧਰਮ ਲੈ ਕੇ ਸਤਿਗੁਰ ਕੋ ਬੰਧਨ ਕਹਿ ਕੇ। ਆਪਣੇ ਪੁੱਤਰ ਸਾਧੂ ਨੂੰ ਧਰਮਾਂ ਲੈ ਕੇ ਤੁਰਿਆ ਹੈ ਸਤਿਗੁਰਾਂ ਨੂੰ ਨਮਸਕਾਰ ਕਰਕੇ। ਮਿਲ ਬੀਰੋ ਗੁਰਪਿਤ ਸੰਗਾ ਦੋਹ ਮਾਤਨ ਮਿਲੀ ਉਮੰਗਾ। ਇਸ ਤੋਂ ਇਲਾਵਾ ਸਤਿਗੁਰਾਂ ਦੀ ਸਪੁੱਤਰੀ ਵੀਰੋ ਆਪਣੇ ਪਿਤਾ ਸਤਿਗੁਰੂ ਦੇ ਨਾਲ ਮਿਲੀ ਤੇ ਦੋਹਾਂ ਮਾਤਾਵਾਂ ਨੂੰ ਖੁਸ਼ੀ ਦੇ ਨਾਲ ਉਹ ਮਿਲੀ। ਤਨ ਬਸਨ ਬਿਭੂਖਣ ਲੀਨੇ ਮਿਲ ਪ੍ਰਾਤਨ ਸੋਹਿਤ ਕੀਨੇ। ਬੀਬੀ ਵੀਰੋ ਜੀ ਨੂੰ ਬਹੁਤਾ ਸਾਰਾ ਧਨ ਕੱਪੜੇ ਤੇ ਗਹਿਣੇ ਪ੍ਰਦਾਨ ਕੀਤੇ ਗਏ ਨੇ, ਆਪਣੇ ਸਾਰਿਆਂ ਭਰਾਵਾਂ ਨੂੰ ਵੀ ਵੀਰੋ ਜੀ ਹਿੱਤ ਦੇ ਨਾਲ ਮਿਲੇ। ਨਿਜ ਸਦਨ ਗਈ ਸੁਖ ਪਾਏ ਪਰਿਵਾਰ ਹੇਰ ਸਮੁਦਾਏ। ਆਪਣੇ ਸਾਰੇ ਪਰਿਵਾਰ ਨੂੰ ਖੁਸ਼ੀ ਦੇ ਨਾਲ ਵੇਖਦਿਆਂ ਹੋਇਆਂ ਬੀਬੀ ਵੀਰੋ ਜੀ ਆਪਣੇ ਘਰ ਚਲੇ ਗਏ ਨੇ ਸੁਖ ਨੂੰ ਪਾ ਕੇ। ਤਬ ਰਾਇ ਜੋਤ ਗੁਰ ਪਾਸਾ ਕਰ ਬੰਦ ਕਰੀ ਅਰਦਾਸਾ। ਰਾਇ ਜੋਤ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਅਰਦਾਸ ਕੀਤੀ। ਨਿਜ ਸੁਤ ਕੋ ਪਾਇਨ ਪਾਵਾ ਜਿਸ ਫੱਤਾ ਨਾਮ ਰਖਾਵਾ। ਆਪਣੇ ਪੁੱਤਰ ਨੂੰ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਰਾਇ ਜੋਤ ਨੇ ਮੱਥਾ ਟਿਕਵਾਇਆ ਹੈ, ਜਿਸ ਪੁੱਤਰ ਦਾ ਨਾਮ ਉਸਨੇ ਫੱਤਾ ਰੱਖਿਆ। ਪੁਨ ਪ੍ਰਾਤਾ ਸ਼ਾਮ ਸਲੇਮੂ ਕਰ ਬੰਧਨ ਚਾਹਤ ਛੇਮੂ। ਦੂਸਰੇ ਪਾਸੇ ਜੋਧ ਸ਼ਾਹ ਦਾ ਜਿਹੜਾ ਭਰਾ ਹੈ ਜਿਹਦਾ ਨਾਮ ਸਲੇਮ ਸ਼ਾਹ ਹੈ, ਉਹ ਵੀ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹੈ ਆਪਣੇ ਕਲਿਆਣ ਦੇ ਵਾਸਤੇ। ਤ੍ਰਿਯ ਸੁਖ ਸੁਤਾ ਚਲ ਆਈ ਪਗ ਕਰਿਓ ਪ੍ਰਣਾਮ ਗੁਸਾਈ। ਇਸ ਤੋਂ ਬਾਅਦ ਜਿਹੜੀ ਸਿੱਖ ਦੀ ਲੜਕੀ ਹੈ ਭਾਵ ਕੇ ਜਿਹੜੀ ਜੋਤ ਸ਼ਾਹ ਦੀ ਘਰਵਾਲੀ ਹੈ ਉਹ ਵੀ ਸਤਿਗੁਰਾਂ ਦੇ ਚਰਨਾਂ ਤੇ ਆਣ ਕੇ ਪ੍ਰਣਾਮ ਕਰਦੀ। ਸਭ ਉਪਰ ਖੁਸ਼ੀ ਬਿਸਾਲਾ ਗੁਰ ਕਰਤ ਪਏ ਤਿਸ ਕਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਉੱਤੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਬਹੁਤੀ ਜ਼ਿਆਦਾ ਖੁਸ਼ੀ ਕੀਤੀ। ਹੋਏ ਬੇਦਾ ਪੰਥ ਪ੍ਰਸਥਾਨੇ गुर जस को करत बखाने। सारे दे सारे सतगुरां दा जस करदे करदे आपो अपने घरां दे वल चले जा रहे। पुन साधु रूपा आयो पग पंकज शीस निवायो। इस तों बाद भाई साधु जी ते भाई रूपा जी ये भी सतगुरां दे लागे पहुंचे ने ते सतगुरां दे चरण कमलां ते आण के सिर निवाया। कर बिनती सदन पयाने गुर खुशी कीन हित ठाने। आग्या लैके ए प्यो पुत्र भी अपने घर नूं परते ने। सतगुरु सच्चे पातशाह जी ने हित दे नाल दोवां उत्ते बड़ियां खुशियां कीतीं। इत्याद कमेल जसारा मिल निज निज सदन सिधारा। ग्रंथाकार भाई संतोख सिंह जी लिखते ने इस तरीके दे नाल सारे दा सारा मेल जिन्ना भी इकट्ठा होया सी आपो अपना घरां नूं मुड़ गया। पुण सतगुर समा बितायो करतार पूरे सुख पायो। कवि संतोख सिंह जी लिखते ने इसे तरीके दे नाल हुण सतगुरु जी ने करतारपुर रह के बड़ा सारा समा बतीत किया है सुख दे नाल। जब दिवस पुरब को आवे सिख संगत मिल बहो जावे। कवि जी लिखते ने कि जदों भी कोई दिन त्योहार हुंदा है उस पुरब वाले दिन दे उते बहुतियां ही सारियां संगतां करतारपुर दे विच इकट्ठियां हुंदियां। दिन दीप माल बैसाखी सब आवत दर्शन कांखी। दिवाली दे मेले दे उते या फिर वैसाखी दे मेले दे उते दूरां दूरां तों संगतां सतगुरां दा दर्शन करन दे वास्ते पहुंचदे हन। गण अरपै वस्तन आन पग पंकज बंधन ठन। संगतां आउंदियां ने अनेकां प्रकार दियां संगतां दे वल्लों भेटावां सतगुरां दे चरण कमलां दे उते अर्पण हुंदियां ने। बहु दरब बिभूखण नाना पट अद पुत मोल महाना। बहुत ही सारी माया बहुते सारे अनेकां प्रकार दे गहने ते बहुते वड मुल्ले जड़े कपड़े ने वह भेटा रखे जाते ने। गण शस्त्र अनेक प्रकारी है अन दे तन पारी। जिन्हां नूं सतगुरु सच्चे पातशाह जी की रुचि का बहुता ज़्यादा पता है ਉਹ ਫਿਰ ਅਨੇਕਾਂ ਪ੍ਰਕਾਰ ਦੇ ਸ਼ਸਤਰ ਸਤਿਗੁਰਾਂ ਨੂੰ ਆਣ ਕੇ ਅਰਪਣ ਕਰਦੇ ਨੇ ਤੇ ਕਈ ਸਤਿਗੁਰਾਂ ਦੇ ਵਾਸਤੇ ਵੱਡੇ ਮੁੱਲ ਦੇ ਘੋੜੇ ਲੈ ਕੇ ਆਉਂਦੇ ਨੇ। ਮਨ ਕਰਤ ਕਾਮਨਾ ਪਾਵੇ ਸਿੱਖ ਦੂਰ ਦੂਰ ਤੇ ਆਵੇ। ਕਵੀ ਜੀ ਲਿਖਦੇ ਨੇ ਕਿ ਦੂਰਾਂ ਦੂਰਾਂ ਤੋਂ ਸਿੱਖ ਆਉਂਦੇ ਨੇ ਆਪਣੇ ਮਨ ਦੀ ਕਾਮਨਾਵਾਂ ਨੂੰ ਪੂਰੀਆਂ ਕਰਨ ਦੇ ਵਾਸਤੇ। ਜਹ ਸਤ ਗੁਰ ਨਿਜ ਸਿੱਖ ਜੋਵੈ ਸਭ ਥਾਨ ਸਹਾਇਕ ਹੋਵੈ। ਜਿੱਥੇ ਵੀ ਕੋਈ ਸਤਿਗੁਰਾਂ ਦਾ ਸਿੱਖ ਸਤਿਗੁਰਾਂ ਨੂੰ ਧਿਆਉਂਦਾ ਹੈ ਉਹਨਾਂ ਨੂੰ ਯਾਦ ਕਰਦਾ ਹੈ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਉੱਥੇ ਜਾ ਕੇ ਉਹ ਸਿੱਖ ਦੀ ਸਹਾਇਤਾ ਕਰਦੇ ਨੇ। ਕੋ ਦਸਵੰਦ ਦੇਵੈ ਆਈ ਕੋਈ ਅਰਪ ਮਨੌਤ ਬਣਾਈ। ਕਈ ਜਿਹੜੇ ਸਿੱਖ ਨੇ ਉਹ ਦਸਵੰਦ ਦੇ ਧਨ ਨੂੰ ਅਰਪਣ ਕਰਨ ਦੇ ਵਾਸਤੇ ਸਤਿਗੁਰਾਂ ਦੇ ਕੋਲ ਪਹੁੰਚਦੇ ਨੇ ਤੇ ਕਈ ਐਸੇ ਸਿੱਖ ਨੇ ਜਿਨ੍ਹਾਂ ਦੀਆਂ ਮਨੌਤਾਂ ਮੰਗੀਆਂ ਹੋਈਆਂ ਪੂਰੀਆਂ ਹੁੰਦੀਆਂ ਨੇ ਤੇ ਫਿਰ ਉਹ ਭੇਟਾ ਅਰਪਣ ਕਰਨ ਦੇ ਵਾਸਤੇ ਮੰਨਤ ਦੀ ਲੈ ਕੇ ਆਉਂਦੇ। ਕਰ ਚਾਓ ਪ੍ਰਥਮ ਕੋ ਆਵੇ ਕੋ ਪ੍ਰੇਮੀ ਦਰਸ਼ਨ ਪਾਵੇ। ਕੋਈ ਚਾਅ ਨੂੰ ਧਾਰਨ ਕਰਕੇ ਪਹਿਲਾਂ ਆਉਂਦਾ ਹੈ ਤੇ ਕੋਈ ਪ੍ਰੇਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦੁਬਾਰਾ ਆਣ ਕੇ ਫੇਰ ਦਰਸ਼ਨ ਕਰਦਾ ਹੈ। ਸੋਤੇ ਆਦਿ ਕਾਮਨਾ ਪਾਵੇ ਕੋ ਭਗਤ ਗਿਆਨ ਲਿਵ ਲਾਵੇ। ਕੋਈ ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਪੁੱਤਰ ਆਦਿ ਦੀ ਕਾਮਨਾ ਨੂੰ ਪ੍ਰਾਪਤ ਕਰਦਾ ਹੈ ਤੇ ਕੋਈ ਭਗਤੀ ਤੇ ਗਿਆਨ ਦੇ ਵਿੱਚ ਆਪਣੀ ਸੁਰਤੀ ਨੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਜੋੜਦਾ ਹੈ। ਇਸ ਲੋਕ ਲਹਿ ਸੁਖ ਕੋਈ ਪਰ ਲੋਕ ਚਹਿ ਗਤ ਹੋਈ। ਕੋਈ ਸਿੱਖ ਇਸ ਲੋਕ ਦੇ ਸੁਖਾਣੋ ਸਤਿਗੁਰਾਂ ਤੋਂ ਮੰਗਦਾ ਤੇ ਕੋਈ ਅਰਜ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਪਰਲੋਕ ਦੇ ਵਿੱਚ, ਦਰਗਾਹ ਦੇ ਵਿੱਚ, ਦੂਸਰੇ ਲੋਕ ਦੇ ਵਿੱਚ ਮੇਰੀ ਸਹਾਇਤਾ ਕਰਨੀ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਬੀਤ ਗਏ ਖਟ ਮਾਸੇਮ ਬਾਸੇ ਪੁਰ ਕਰ ਤਾਰ, ਦੀਪ ਮਾਲ ਮੇਲਾ ਮਿਲਿਓ ਗਣ ਨਰ ਨਹੀਂ ਸ਼ੁਮਾਰ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰੀਕੇ ਦੇ ਨਾਲ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਰਹਿੰਦਿਆਂ ਰਹਿੰਦਿਆਂ ਕਰਤਾਰਪੁਰ ਦੇ ਵਿੱਚ 6 ਮਹੀਨੇ ਬਤੀਤ ਹੋ ਗਏ ਨੇ। 6 ਮਹੀਨਿਆਂ ਤੋਂ ਬਾਅਦ ਦੀਵਾਲੀ ਦਾ ਮੇਲਾ ਜੁੜਿਆ ਹੈ, ਜਿਹਦੇ ਵਿੱਚ ਇੰਨੇ ਇਸਤਰੀਆਂ ਪੁਰਸ਼ ਜਮ੍ਹਾਂ ਹੋਏ ਨੇ ਜਿਨ੍ਹਾਂ ਦਾ ਕੋਈ ਹਿਸਾਬ ਨਹੀਂ ਲੱਗਦਾ। ਦੂਰ ਦੂਰ ਤੇ ਪੂਰ ਸਿੱਖ ਪੂਰ ਪੂਰ ਕਾਮਨਾ ਹੇਤ, ਆਏ ਹਜ਼ਾਰੋਂ ਨਿਹਰ ਤੇ ਸ਼ਰਦਾ ਪ੍ਰੇਮ ਸਮੇਤ। ਦੂਰਾਂ ਦੂਰਾਂ ਤੋਂ ਬਹੁਤੇ ਸਾਰੇ ਸਿੱਖ ਆਪਣੀ ਕਾਮਨਾ ਦੇ ਪੂਰਿਆਂ ਕਰਾਉਣ ਦੇ ਵਾਸਤੇ ਕਰਤਾਰਪੁਰ ਨਗਰੀ ਦੇ ਵਿੱਚ ਪਹੁੰਚੇ ਨੇ। ਕਵੀ ਜੀ ਲਿਖਦੇ ਨੇ ਕਿ ਹਜ਼ਾਰਾਂ ਹੀ ਸ਼ਰਧਾ ਤੇ ਪ੍ਰੇਮ ਦੇ ਨਾਲ ਸਤਿਗੁਰਾਂ ਦਾ ਦਰਸ਼ਨ ਕਰਦੇ ਨੇ, ਜਿਨ੍ਹਾਂ ਦੀ ਕੋਈ ਗਿਣਤੀ ਹੀ ਨਹੀਂ ਆਉਂਦੀ। ਇਸ ਤਰੀਕੇ ਦੇ ਨਾਲ ਉਸ ਵੇਲੇ ਦੀਵਾਲੀ ਦਾ ਮੇਲਾ ਸੱਜਿਆ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਮੇਲੇ ਦੇ ਬਾਰੇ ਇਸ ਤਰ੍ਹਾਂ ਬੇਨਤੀ ਕਰਦੇ ਨੇ। ਦੀਪ ਮਾਲਾ ਮੇਲਾ ਭਰਿਆ ਬਹੁਤ ਆ ਕੇ, ਆਈਆਂ ਸੰਗਤਾਂ ਬੇਸ਼ੁਮਾਰ ਪਾਈ, ਹੋਈਆਂ ਰੌਣਕਾਂ ਵਿੱਚ ਕਰਤਾਰਪੁਰ ਦੇ, ਚੜੀ ਲੱਛਮੀ ਲੱਗੇ ਅੰਬਾਰ ਪਾਈ, ਰਾਤ ਦਿਨ ਹੀ ਵਰਤਦੇ ਰਹਿਣ ਲੰਗਰ, ਗੁਰਬਾਣੀ ਦਾ ਬੜਾ ਪ੍ਰਚਾਰ ਪਾਈ, ਗੁਰਦਰਸ਼ਨਾਂ ਤਾਈ ਕਰਤਾਰ ਸਿੰਘਾ ਕਰ ਖੁਸ਼ੀ ਹੁੰਦੇ ਨਰ ਨਾਰ ਪਾਈ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਗੁਰੂ ਦੇ ਦਰਸ਼ਨ ਕਰਨ ਦੇ ਵਾਸਤੇ ਬਹੁਤੇ ਸਾਰੇ ਇਸਤਰੀਆਂ ਪੁਰਸ਼ ਇਕੱਠੇ ਹੁੰਦੇ ਨੇ। ਇਸ ਪ੍ਰਕਾਰ ਗੁਰੂ ਦਿਵਸ ਬਿਤਾਏ, ਦਰਸ਼ਨ ਹਨ ਗੁਰ ਸੰਤ ਸੁਹਾਏ। ਇਸ ਤਰੀਕੇ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਦਿਨਾਂ ਨੂੰ ਬਤੀਤ ਕੀਤਾ, ਦੁਸ਼ਟਨ ਹਣ ਕਰ ਸੰਤ ਸਹਾਏ, ਦੁਸ਼ਟਾਂ ਨੂੰ ਮਾਰ ਕੇ ਸੰਤਾਂ ਦੀ ਰੱਖਿਆ ਕੀਤੀ। ਵੱਡੀ ਪੀਰ ਨਿਤ ਪੁਰ ਕਰ ਤਾਰਾ, ਆਏ ਜਾਏ ਨਰ ਨਹੀਂ ਸ਼ੁਮਾਰਾ। ਵੱਡੀ ਸਾਰੀ ਜਿਹੜੀ ਸੰਗਤਾਂ ਦੀ ਭੀੜ ਹੈ ਉਹ ਕਰਤਾਰਪੁਰ ਦੇ ਵਿੱਚ ਹਮੇਸ਼ਾ ਜੁੜੀ ਰਹਿੰਦੀ ਹੈ, ਕੋਈ ਆਉਂਦਾ ਤੇ ਕੋਈ ਸਤਿਗੁਰਾਂ ਦਾ ਦਰਸ਼ਨ ਕਰਕੇ ਵਾਪਸ ਪਰਤਦਾ ਹੈ। ਦਿਵਸ ਵਸੋਏ ਕੋ ਤਬ ਆਇਓ, ਫਲ ਦਰਸ਼ਨ ਕੋ ਹੋਏ ਅਦ ਕਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਮਾਂ ਲੰਘਦਾ ਗਿਆ, ਲੰਘਦਿਆਂ ਲੰਘਦਿਆਂ ਸਮਾਂ ਵਿਸਾਖੀ ਦਾ ਦਿਨ ਲਾਗੇ ਆ ਗਿਆ ਹੈ, ਜਿਸ ਮੇਲੇ ਦਾ ਦਰਸ਼ਨ ਕਰਨ ਦੇ ਨਾਲ ਬਹੁਤਾ ਹੀ ਜ਼ਿਆਦਾ ਵੱਡਾ ਫਲ ਮਿਲਦਾ। ਚੌਂ ਦਿਸ਼ ਤੇ ਸੰਗਤ ਸਮੁਦਾਈ, ਲੈ ਕਰ ਵਾਸਤੇ ਅਜਾਇਬ ਆਈ। ਚਾਰੇ ਪਾਸਿਆਂ ਤੋਂ ਬਹੁਤੀਆਂ ਸਾਰੀਆਂ ਸੰਗਤਾਂ ਵਿਸਾਖੀ ਦੇ ਮੇਲੇ ਦੇ ਵਿੱਚ ਸ਼ਿਰਕਤ ਕਰਨ ਦੇ ਵਾਸਤੇ ਪਹੁੰਚੀਆਂ ਨੇ। ਆਪਣੀਆਂ ਅਨੇਕਾਂ ਪ੍ਰਕਾਰ ਦੀਆਂ ਅਲੌਕਿਕ ਭੇਟਾਵਾਂ ਨੂੰ ਸੰਗਤ ਨਾਲ ਲੈ ਕੇ ਆਈ। ਧਰ ਧਰ ਪ੍ਰੇਮ ਅਧਿਕ ਚਿੱਤ ਚਾਓ, ਛੇਮ ਲੈਣ ਚਾਹਤ ਅਧਿਕਾਓ। ਪ੍ਰੇਮ ਨੂੰ ਧਰ ਧਰ ਕੇ ਸਾਰੇ ਚਿੱਤ ਦੇ ਚਾਹ ਦੇ ਨਾਲ ਪਹੁੰਚ ਰਹੇ ਨੇ ਆਪਣੇ ਵਧੇਰੇ ਕਲਿਆਣ ਦੇ ਵਾਸਤੇ। ਜਿਸ ਦਿਨ ਮਾਧਵ ਕੀ ਸੰਕ੍ਰਾਂਤ, ਪੁਰ ਕਰਤਾਰ ਬਿਖੈ ਬਹੁ ਭਾਂਤ। ਕਵੀ ਜੀ ਲਿਖਦੇ ਨੇ ਕਿ ਵਿਸਾਖ ਦਾ ਮਹੀਨਾ ਦੀ ਜਿਹੜੀ ਬਸੰਤ ਰੁੱਤ ਸੀ, ਸੰਗਰਾਂਦ, ਪੁਰ ਕਰਤਾਰ ਬਿਖੈ ਬਹੁ ਭਾਂਤ, ਕਰਤਾਰਪੁਰ ਦੇ ਵਿੱਚ ਬਹੁਤ ਭਾਂਤ ਦੀ ਸੀ। ਸੰਗਤ ਕੇ ਡੇਰੇ ਗਨ ਛਾਏ, ਪੁਰ ਕੇ ਚੌਂ ਦਿਸ਼ ਪਿਖ ਪਿਖ ਛਾਏ। ਸੰਗਤ ਦੇ ਡੇਰੇ ਦੂਰ ਦੂਰ ਤੱਕ ਲੱਗ ਗਏ ਨੇ, ਪੁਰੀ ਦੇ ਚਾਰੇ ਚੁਫੇਰੇ ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਉੱਥੇ ਡੇਰਾ ਲਾਇਆ।
ਅਰ ਜਲ ਕੋ ਸੁਖ ਜਹਾਂ ਨਿਹਾਰਾ,
ਮਿਲ ਮਿਲ ਨਰ ਗਣ ਡੇਰੋ ਡਾਰਾ। ਜਿੱਥੇ ਕਿਸੇ ਨੂੰ ਜਗ੍ਹਾ ਮਿਲੀ ਜਾਂ ਚੰਗਾ ਸਵੱਛ ਜਲ ਜਿੱਥੋਂ ਪ੍ਰਾਪਤ ਹੋਣ ਦੀ ਆਸ ਹੈ, ਉਸ ਜਗ੍ਹਾ ਨੂੰ ਮਿਲ ਕੇ ਸੰਗਤਾਂ ਨੇ ਉੱਥੇ ਆਪੋ ਆਪਣੇ ਡੇਰੇ ਲਾ ਲਏ।
ਅੱਧ ਕਪੀਰ ਪੁਰ ਕੇ ਚੌਹ ਫੇਰੇ, ਬੀਚ ਨ ਮੇਵ ਸਕੈ ਬਹੁ ਡੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੀ ਹੀ ਜ਼ਿਆਦਾ ਪੁਰੀ ਦੇ ਚਾਰ ਚੁਫੇਰੇ ਭੀੜ ਸੰਗਤਾਂ ਦੀ ਜੁੜ ਗਈ ਹੈ, ਕਿਉਂਕਿ ਸਾਰੀ ਨਗਰੀ ਦੇ ਵਿੱਚ ਤੇ ਸੰਗਤ ਸਮਾਈ ਨਹੀਂ ਹੈ, ਇਸ ਕਰਕੇ ਦੂਰ ਦੂਰ ਤੱਕ ਡੇਰੇ ਲੱਗ ਗਏ।
ਜਿਤ ਕਿਤ ਤੁਨ ਹੋਵਤ ਗੁਰਬਾਣੀ, ਗੁਰ ਜੈਕਾਰਾ ਕਰੈ ਬਿਖਾਨੀ।
ਸੰਗਤਾਂ ਦੇ ਡੇਰਿਆਂ ਦੇ ਵਿੱਚੋਂ ਜਿੱਥੋਂ ਕਿੱਥੋਂ ਜਾਂ ਤੇ ਗੁਰਬਾਣੀ ਦੀਆਂ ਧੁਨਾਂ ਸੁਣਾਈ ਦੇ ਰਹੀਆਂ ਨੇ ਤੇ ਜਾਂ ਗੁਰੂ ਜੀ ਦੇ ਜੈਕਾਰੇ ਦੀ ਆਵਾਜ਼ ਆ ਰਹੀ।
ਦਰਸ਼ਨ ਦੇਣ ਹੇਤ ਗੁਰ ਪੂਰੇ, ਦੀਨ ਸੁਹਕਮ ਫਰਸ਼ ਹੋਏ ਰੂਰੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਦਰਸ਼ਨ ਦੇਣਾ ਸੀ, ਇਸ ਕਰਕੇ ਸਤਿਗੁਰਾਂ ਨੇ ਹੁਕਮ ਕੀਤਾ ਕਿ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਖੁੱਲੀ ਜਗ੍ਹਾ ਦੇ ਉੱਤੇ ਵੱਡੀਆਂ ਵਿਛਾਈਆਂ ਕੀਤੀਆਂ ਜਾਣ।
ਸਭਾ ਲਗਨ ਕੀ ਕਰੈ ਤਿਆਰੀ, ਸੁਣਤ ਦਾਸ ਕਰ ਆਨੰਦ ਪਾਰੀ।
ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਆਨੰਦ ਨੂੰ ਧਾਰਨ ਕਰਕੇ ਬਹੁਤੇ ਸਾਰੇ ਸਤਿਗੁਰਾਂ ਦੇ ਦਾਸ ਸਭਾ ਲਾਉਣ ਦੀ ਤਿਆਰੀ ਕਰਨ ਲੱਗੇ।
ਬਰਨ ਬਰਨ ਕੇ ਫਰਸ਼ ਬਣਾਏ, ਵੱਡੇ ਥਾਨ ਜਿਥ ਜਹ ਸਮੁਦਾਏ।
ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਵਿਛਾਈਆਂ ਧਰਤੀ ਦੇ ਉੱਤੇ ਕੀਤੀਆਂ ਜਾਣ ਲੱਗੀਆਂ। ਕਵੀ ਜੀ ਲਿਖਦੇ ਨੇ ਵੱਡੇ ਥਾਨ ਥਿਤ ਜਹ ਸਮੁਦਾਏ, ਵੱਡੀ ਜਗ੍ਹਾ ਤੇ ਭਾਵ ਕੇ ਖੁੱਲੀ ਜਗ੍ਹਾ ਦੇ ਉੱਤੇ ਵਿਛਾਈਆਂ ਕਰਨ ਲੱਗੇ ਨੇ ਤਾਂ ਕਿ ਬਹੁਤੀ ਸਾਰੀ ਸੰਗਤ ਜੁੜ ਸਕੇ।
ਚੌ ਦਿਸ਼ ਮੇ ਚਾਲਰ ਲੱਗ ਜ਼ਰੀ, ਹੀਰੇ ਮੁਕਤਨ ਸੋ ਬਹੁ ਜਰੀ।
ਸਾਰੀਆਂ ਵਿਛਾਈਆਂ ਕੀਤੀਆਂ ਗਈਆਂ ਨੇ। ਇਸ ਤੋਂ ਇਲਾਵਾ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਇੱਕ ਸਿੰਘਾਸਨ ਤਿਆਰ ਕਰਨਾ ਹੈ। ਉਹ ਸਿੰਘਾਸਨ ਕਿਸ ਤਰ੍ਹਾਂ ਦਾ ਹੈ, ਉਸ ਦੇ ਬਾਰੇ ਕਵੀ ਜੀ ਲਿਖਦੇ ਨੇ ਕਿ ਚਾਰੇ ਪਾਸੇ ਜਿਹਦੇ ਝਾਲਰ ਲੱਗੀ ਹੋਈ ਹੈ ਤੇ ਦੁਆਲੇ ਦੁਆਲੇ ਜਿਹਦੇ ਜ਼ਰੀ ਲੱਗੀ ਹੋਈ ਹੈ, ਜਿਸ ਨੂੰ ਬਹੁਤੇ ਸਾਰੇ ਹੀਰੇ ਤੇ ਮੋਤੀ ਜੜੇ ਹੋਏ ਨੇ।
ਆਸ ਗਾਦੀ ਗੁਰ ਕੇਰ ਡਸਾਈ, ਬਹੁਤ ਦਰਬ ਲੱਗ ਰੁਚਰ ਬਣਾਈ।
ਐਸੀ ਜਿਹੜੀ ਗੱਦੀ ਹੈ ਉਹ ਸਤਿਗੁਰਾਂ ਦੇ ਬੈਠਣ ਦੇ ਵਾਸਤੇ ਵਿਛਾਈ ਗਈ ਹੈ, ਜਿਹਨੂੰ ਕਿ ਬਹੁਤੀ ਹੀ ਜ਼ਿਆਦਾ ਮਾਇਆ ਖਰਚ ਕੇ ਤਿਆਰ ਕੀਤਾ।
ਤਿਸ ਪਰ ਰਾਖੇ ਬਾਡੀ ਉਪਤਾਨੋ, ਵਸਤਰ ਅਜਾਇਬ ਲੱਗਿਓ ਮਹਾਨੋ।
ਸਤਿਗੁਰਾਂ ਦੇ ਬੈਠਣ ਦੇ ਵਾਸਤੇ ਗੱਦੀ ਵਿਛਾਈ ਗਈ ਹੈ, ਫਿਰ ਉਸ ਗੱਦੀ ਦੇ ਉੱਤੇ ਦੋ ਤਿੰਨ ਸਿਰਾਣੇ ਵੱਡੇ ਵੱਡੇ ਗੋਲ ਰੱਖੇ ਗਏ ਨੇ। ਵਸਤਰ ਅਜਾਇਬ ਲੱਗਿਓ ਮਹਾਨੋ, ਉਹਨਾਂ ਸਿਰਾਣਿਆਂ ਨੂੰ ਵੀ ਬਹੁਤ ਕੀਮਤੀ ਕੱਪੜਾ ਲੱਗਾ।
ਬੜੀ ਪੋਰ ਤੇ ਗੁਰੂ ਸ਼ਨਾਨੇ, ਸੂਖਮ ਵਸਤਰ ਬਿਸਤ ਪਹਿਰਾਨੇ।
ਵੱਡੀ ਪੋਰ ਦੇ ਨਾਲ ਭਾਵ ਕੇ ਅੰਮ੍ਰਿਤ ਵੇਲੇ ਹੀ ਸਤਿਗੁਰਾਂ ਨੇ ਉੱਠ ਕੇ ਇਸ਼ਨਾਨ ਕੀਤਾ ਹੈ ਤੇ ਬਹੁਤ ਹੀ ਬਰੀਕ ਤੇ ਚਿੱਟੇ ਰੰਗ ਦਾ ਚੋਲਾ ਪਹਿਨੇ।
ਖੜਗ ਵਿਸਾਲ ਗਰੇ ਮੈਂ ਪਾਇਓ, ਸਿਪਰ ਸਹਿਤ ਸਤਿਗੁਰੂ ਸੁਹਾਇਓ।
ਬਹੁਤ ਵੱਡੀ ਤਲਵਾਰ ਸਤਿਗੁਰਾਂ ਨੇ ਆਪਣੇ ਗਾਤਰੇ ਧਾਰਨ ਕੀਤੀ ਹੈ। ਇਸ ਤੋਂ ਇਲਾਵਾ ਢਾਲ ਨੂੰ ਵੀ ਸਜਾਇਆ।
ਮੰਦ ਮੰਦ ਪਗ ਧਰ ਗੁਰ ਮੰਦਰ, ਜਣ ਯਰ ਬਿੰਦ ਮ੍ਰਿਦਲ ਬਹੁ ਸੁੰਦਰ।
ਹੌਲੀ ਹੌਲੀ ਸਤਿਗੁਰੂ ਜੀ ਆਪਣੇ ਚਰਨ ਕਮਲਾਂ ਨੂੰ ਧਰਦੇ ਹੋਏ ਆਪਣੇ ਮੰਦਰ ਤੋਂ ਮਹਿਲਾਂ ਤੋਂ ਬਾਹਰ ਆ ਰਹੇ ਨੇ।
ਜਣ ਯਰ ਬਿੰਦ ਮ੍ਰਿਦਲ ਬਹੁ ਸੁੰਦਰ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਨ ਕਮਲ ਫੁੱਲ ਦੀ ਤਰ੍ਹਾਂ ਕੋਮਲ ਤੇ ਸੁੰਦਰ ਨੇ।
ਕਿਰਪਾ ਕਟਾਖ ਬਿਲੋਕ ਤੇ ਆਏ, ਪਿੱਛੇ ਬੀਰ ਦਾਸ ਸਮੁਦਾਏ।
ਸਾਰਿਆਂ ਦੇ ਵੱਲ ਮੇਰ ਦੀ ਨਜ਼ਰ ਦੇ ਨਾਲ ਤੱਕਦੇ ਹੋਏ ਸਤਿਗੁਰੂ ਜੀ ਬਾਹਰ ਆਏ ਨੇ। ਸਤਿਗੁਰਾਂ ਦੇ ਪਿੱਛੇ ਪਿੱਛੇ ਬਹੁਤ ਸਾਰੇ ਸੂਰਮੇ ਦਾਸ ਆ ਰਹੇ ਨੇ।
ਪਹੁੰਚ ਕਰੀ ਗਾਦੀ ਕੋ ਬੰਦਨ, ਉੱਪਰ ਬੈਠਿਓ ਦੋਸ਼ ਨਿਕੰਦਨ। ਸਭਾ ਦੇ ਵਿੱਚ ਆਣ ਕੇ ਸਾਰਿਆਂ ਤੋਂ ਪਹਿਲਾਂ ਸਤਿਗੁਰਾਂ ਨੇ ਗੁਰਗੱਦੀ ਨੂੰ ਨਮਸਕਾਰ ਕੀਤੀ ਹੈ ਤੇ ਫਿਰ ਉਸ ਗੱਦੀ ਦੇ ਉੱਤੇ ਦੋਸ਼ਾਂ ਦਾ ਨਾਸ ਕਰਨ ਵਾਲੇ ਸਤਿਗੁਰੂ ਹਰਗੋਬਿੰਦ ਜੀ ਬੈਠ ਗਏ। ਗੱਦੀ ਨੂੰ ਨਮਸਕਾਰ ਇਸ ਕਰਕੇ ਕੀਤੀ ਹੈ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਗੁਰਗੱਦੀ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੱਦੀ ਜਾਣਦੇ ਨੇ, ਇਸ ਕਰਕੇ ਉਹਨਾਂ ਨੇ ਆਣ ਕੇ ਪਹਿਲਾਂ ਨਮਸਕਾਰ ਕੀਤੀ ਹੈ ਤੇ ਫਿਰ ਉੱਪਰ ਬੈਠੇ। ਚਮਰਦਾਰ ਲੇ ਚਵਰ ਖਲੋਵਾ ਹੰਸ ਮਨਿੰਦ ਟੁਰਾਵਤ ਹੋਵਾ। ਚੌਰ ਬਰਦਾਰ ਨੇ ਆਣ ਕੇ ਸਤਿਗੁਰਾਂ ਦੇ ਸੀਸ ਦੇ ਉੱਤੇ ਚੌਰ ਕਰਨਾ ਸ਼ੁਰੂ ਕੀਤਾ। ਹੰਸ ਦੇ ਵਰਗਾ ਚਿੱਟੇ ਰੰਗ ਦਾ ਚੌਰ ਸਤਿਗੁਰਾਂ ਦੇ ਸੀਸ ਦੇ ਉੱਤੇ ਝੁਲਾਇਆ ਜਾ ਰਿਹਾ। ਸਭਾ ਬਿਸਾਲ ਲਗੀ ਚੌਹ ਫੇਰੇ ਲਾਜਤ ਜਾਹੇ ਸੁਧਰਮਾ ਹੇਰੇ। ਇਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਵੱਡੀ ਸਭਾ ਲੱਗੀ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਇੰਦਰ ਦੇਵਤਾ ਸਾਰਿਆਂ ਦੇ ਵਿੱਚ ਬੈਠਾ ਹੋਵੇ, ਭਾਵ ਕਿ ਦੇਵਤਿਆਂ ਦਾ ਸਮਾਜ ਵੀ ਇਸ ਸਭਾ ਨੂੰ ਦੇਖ ਕੇ ਸ਼ਰਮਿੰਦਾ ਹੋ ਜਾਵੇ। ਭਾਇਓ ਮੇਵਰੋ ਖਰੋ ਅਗਾਰੀ ਸਿੱਖਣ ਕੀ ਅਰਦਾਸ ਉਚਾਰੀ। ਇੱਕ ਮੇਵੜਾ, ਇੱਕ ਜਿਹੜਾ ਸਤਿਗੁਰਾਂ ਦਾ ਅਰਦਾਸੀਆ ਹੈ, ਉਹ ਸਤਿਗੁਰਾਂ ਦੇ ਲਾਗੇ ਖਲੋਤਾ ਹੈ ਤੇ ਸੰਗਤਾਂ ਦੀਆਂ ਅਰਦਾਸਾਂ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਰਨ ਲੱਗਾ। ਚਾਰੋਂ ਪੁੱਤਰ ਸੁਹਾਵਤ ਪਾਸਾ ਜੁਗ ਪੌਤਰੇ ਦੁੱਤ ਰਹੀ ਪ੍ਰਕਾਸ਼ਾ। ਸਤਿਗੁਰਾਂ ਦੇ ਚਾਰੇ ਜਿਹੜੇ ਸਾਹਿਬਜ਼ਾਦੇ ਨੇ ਉਹ ਵੀ ਸਤਿਗੁਰਾਂ ਦੇ ਲਾਗੇ ਬੈਠੇ ਨੇ। ਇਸ ਤੋਂ ਇਲਾਵਾ ਦੋ ਜਿਹੜੇ ਪੋਤਰੇ ਨੇ ਸ਼ੋਭਾ ਵਾਲੇ ਉਹ ਵੀ ਲਾਗੇ ਨੇ, ਭਾਵ ਕੇ ਧੀਰ ਮੱਲ ਔਰ ਸ੍ਰੀ ਹਰ ਰਾਏ ਜੀ। ਹੁਕਮ ਭਾਇਓ ਸੰਗਤ ਸਭ ਆਵੈ ਮਨੋ ਕਾਮਨਾ ਚਾਹਤ ਪਾਵੈ। ਸਤਿਗੁਰਾਂ ਨੇ ਹੁਕਮ ਕੀਤਾ ਕਿ ਸਾਰੀ ਦੀ ਸਾਰੀ ਸੰਗਤ ਆਵੇ ਔਰ ਆਪੋ ਆਪਣਿਆਂ ਮਨਾਂ ਦੀਆਂ ਕਾਮਨਾਵਾਂ ਨੂੰ ਪ੍ਰਾਪਤ ਕਰੇ। ਸਨਮੁਖ ਸ਼ਬਦ ਰਬਾਬੀ ਗਾਵੇ ਸੁਣੇ ਪ੍ਰੇਮ ਤੇ ਸੁਖ ਉਪ ਜਾਵੇ। ਕਿਉਂਕਿ ਅੰਮ੍ਰਿਤ ਦਾ ਵੇਲਾ ਹੈ, ਰਬਾਬੀ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਸੁਣੇ ਪ੍ਰੇਮ ਤੇ ਸੁਖ ਉਪਜਾਵੈ, ਜਿਹੜੀ ਬਾਣੀ ਸੁਣਨ ਦੇ ਨਾਲ ਸੁਖ ਪੈਦਾ ਹੁੰਦਾ ਹੈ ਉਹਨੂੰ ਸਾਰੇ ਸੁਣ ਰਹੇ ਸਨ। ਹੋਏ ਹੋਏ ਤਿਆਰ ਸਿੱਖ ਗਾਣੇ ਆਏ ਨਿਜ ਨਿਜ ਰੁਚਰ ਅਕੋਰਨ ਲਿਆਏ। ਸਾਰੇ ਦੇ ਸਾਰੇ ਸਿੱਖ ਤਿਆਰ ਹੋ ਕੇ ਸਭਾ ਦੇ ਵਿੱਚ ਪਹੁੰਚੇ ਨੇ, ਆਪੋ ਆਪਣੀ ਭੇਟਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਵਾਸਤੇ ਲੈ ਕੇ ਆਏ। ਸਤਿਗੁਰ ਦੇ ਦਰਸ਼ਨ ਕੋ ਕਰ ਬੰਦੇ ਭੇਟ ਅਗਾਰੀ ਤਰੈ। ਆਣ ਆਣ ਕੇ ਸਾਰੇ ਸਤਿਗੁਰਾਂ ਦਾ ਪਾਵਨ ਪਵਿੱਤਰ ਦਰਸ਼ਨ ਕਰ ਰਹੇ ਨੇ ਤੇ ਨਾਲੇ ਆਪੋ ਆਪਣੀ ਭੇਟਾ ਸਤਿਗੁਰਾਂ ਦੇ ਅੱਗੇ ਅਰਪਣ ਕਰੀ ਜਾ ਰਹੇ ਨੇ। ਮੁਖ ਜੇ ਸਿੱਖ ਬੈਠ ਥਿਰ ਹੋਵੇ ਖਰੇ ਹਜ਼ਾਰੋਂ ਦਰਸ਼ਨ ਜੋਵੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਮੁਖੀ ਸਿੱਖ ਨੇ ਸਤਿਗੁਰਾਂ ਦੇ ਕਾਫੀ ਸਮੀਪ ਲਾਗੇ ਬੈਠੇ ਨੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਖੜੇ ਹੋ ਕੇ ਦੂਰੋਂ ਵੀ ਦਰਸ਼ਨ ਕਰ ਰਹੇ ਨੇ।
ਤ੍ਰਿਪਤੈ ਨਹੀਂ ਮਨ ਰਹਿ ਲੁਬਾਈ ਜਾਣੇ ਅਰ ਬਿੰਦ ਮਲਿੰਦ ਭਰ ਮਾਈ।
ਕਵੀ ਜੀ ਲਿਖਦੇ ਨੇ ਕਿ ਸੰਗਤਾਂ ਸਤਿਗੁਰਾਂ ਦਾ ਦਰਸ਼ਨ ਕਰਕੇ ਨਹੀਂ ਰੱਜਦੀਆਂ, ਤ੍ਰਿਪਤ ਨਹੀਂ ਹੋ ਰਹੀਆਂ, ਮਨ ਰਹਿਣ ਲੁਬਾਈ, ਸਾਰਿਆਂ ਦੇ ਮਨ ਸਤਿਗੁਰਾਂ ਦੇ ਸਰੂਪ ਦੇ ਉੱਤੇ ਲੁਬਾਏ ਮਨ ਹੋ ਰਹੇ ਨੇ। ਜਾਣ ਯਾਰ ਬਿੰਦ ਮਲਿੰਦ ਪਰਮਾਈ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਭੌਰਾ ਫੁੱਲ ਦੇ ਉੱਤੇ ਲੁਬਾਏ ਮਨ ਹੋ ਜਾਂਦਾ ਹੈ, ਇਸ ਤਰ੍ਹਾਂ ਸੰਗਤਾਂ ਦੇ ਜਿਹੜੇ ਮਨ ਨੇ ਨਾ ਉਹ ਸਤਿਗੁਰਾਂ ਦੀ ਸੁੰਦਰਤਾਈ ਤੇ ਭਰਮੇ ਪਏ ਨੇ।
ਹੋਤ ਅਨੇਕਨ ਕੀ ਅਰਦਾਸ ਸ੍ਰੀ ਗੁਰ ਸਿੱਖ ਕਾਰਜ ਹੋਏ ਰਾਸ।
ਅਨੇਕਾਂ ਪ੍ਰਕਾਰ ਦੀਆਂ ਅਰਦਾਸਾਂ ਬੇਨਤੀਆਂ ਸੰਗਤ ਦੇ ਵੱਲੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸੀਆਂ ਕਰ ਰਿਹਾ ਹੈ। ਸ੍ਰੀ ਗੁਰ ਸਿੱਖ ਕਾਰਜ ਹੋਏ ਰਾਸ, ਕਿਸੇ ਸਿੱਖ ਦੇ ਬਾਰੇ ਅਰਜ ਕਰਦਾ ਹੈ ਅਰਦਾਸੀਆ ਕਿ ਸੱਚੇ ਪਾਤਸ਼ਾਹ ਇਹ ਸਿੱਖ ਅਰਜ ਕਰਦਾ ਹੈ ਕਿ ਇਹਦੇ ਕਾਰਜ ਪੂਰੇ ਹੋਣ।
ਵਸਤਣ ਕੇ ਲਾਗੇ ਅੰਬਾਰੂ ਧਨ ਗਣ ਬਸਨ ਬਿਭੂਖਣ ਚਾਰੂ।
ਬਹੁਤੇ ਸਾਰੇ ਕੀਮਤੀ ਕੱਪੜਿਆਂ ਦੇ ਸਤਿਗੁਰਾਂ ਦੇ ਅੱਗੇ ਢੇਰ ਲੱਗੇ ਹੋਏ ਨੇ, ਬਹੁਤੇ ਸਾਰੇ ਧਨ ਦੀ ਅਰਪਣਾ ਹੋਈ ਹੈ, ਬਹੁਤੇ ਸਾਰੇ ਗਹਿਣੇ ਅਰਪਣ ਕੀਤੇ ਗਏ ਨੇ ਸੰਗਤਾਂ ਦੇ ਵੱਲੋਂ ਜਿਨ੍ਹਾਂ ਦਾ ਕੋਈ ਸ਼ੁਮਾਰ ਨਹੀਂ।
ਹੈ ਹਥਿਆਰ ਆਏ ਸਮੁਦਾਏ ਖੁਸ਼ੀ ਕਰੈ ਗੁਰ ਸਭ ਦਰਸਾਏ।
ਕਈਆਂ ਨੇ ਘੋੜੇ ਅਰਪਣ ਕੀਤੇ ਨੇ, ਕਈਆਂ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਥਿਆਰ ਲਿਆ ਕੇ ਮੱਥਾ ਟੇਕੇ ਨੇ, ਖੁਸ਼ੀ ਕਰੈ ਗੁਰ ਸਭ ਦਰਸਾਏ। ਸਤਿਗੁਰੂ ਜੀ ਸਾਰਿਆਂ ਨੂੰ ਦੇਖ ਕੇ ਉਹਨਾਂ ਸਾਰਿਆਂ ਦੇ ਉੱਤੇ ਆਪਣੀ ਵੱਡੀ ਖੁਸ਼ੀ ਪ੍ਰਗਟ ਕਰ ਰਹੇ ਨੇ। ਇਸ ਤਰੀਕੇ ਦੇ ਨਾਲ ਉਸ ਵੇਲੇ ਵਿਸਾਖੀ ਦਾ ਮੇਲਾ ਫੱਬਿਆ।
1691 ਸ਼ੁਰੂ ਹੋਇਆ, ਬੜੀ ਸੰਗਤ ਹੁਮਾਈ, ਸਿੱਖ ਹੋਏ ਨਿਹਾਲ ਦੀਦਾਰ ਕਰਕੇ, ਅਤੇ ਮਾਇਆ ਵੀ ਬੇਬਹਾਈ। ਹੋਈਆਂ ਰੌਣਕਾਂ ਵਿੱਚ ਕਰਤਾਰਪੁਰ ਦੇ, ਆਪ ਲਕਸ਼ਮੀ ਰੂਪ ਵਟਾਈ। ਸਾਰੇ ਦੇਸ਼ ਦੀ ਵਿਭਉ ਕਰਤਾਰ ਸਿੰਘਾ, ਗੁਰੂ ਘਰ ਹੀ ਸਿਮਟ ਸਿਮਟਾਈ।
ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ, ਬੜੀਆਂ ਰੌਣਕਾਂ ਹੋਈਆਂ ਵਿਸਾਖੀ ਦੇ ਮੇਲੇ ਦੇ ਉੱਤੇ, ਲਕਸ਼ਮੀ ਮਾਨੋ ਕਿ ਆਪ ਹੀ ਰੂਪ ਨੂੰ ਵਟਾ ਕੇ ਜਿਵੇਂ ਪ੍ਰਗਟ ਹੋਈ ਹੋਵੇ, ਇੰਨਾ ਜ਼ਿਆਦਾ ਧਨ ਅਰਪਣ ਹੋਇਆ।
ਇੱਕ ਸਿੱਖ ਹੋ ਤੋ ਸੌਦਾਗਰ ਪਾਰੀ, ਬਸੈ ਬਦਖਸ਼ਾ ਨਗਰ ਮਜਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਸਾਰੀਆਂ ਸੰਗਤਾਂ ਦੇ ਵਿੱਚ ਇੱਕ ਸਿੱਖ ਸੀ ਜਿਹੜਾ ਕਿ ਬਹੁਤ ਵੱਡਾ ਸੌਦਾਗਰ ਸੀ। ਬਸੈ ਬਦਖਸ਼ਾ ਨਗਰ ਮਜਾਰੀ, ਉਹ ਬਦਖਸ਼ਾ ਨਗਰ ਦਾ ਰਹਿਣ ਵਾਲਾ ਸੀ। ਭਾਈ ਕਾਨ ਸਿੰਘ ਜੀ ਨਾਭਾ ਲਿਖਦੇ ਨੇ ਕਿ ਅਫਗਾਨਿਸਤਾਨ ਦਾ ਤਾਤਰ ਦੀ ਹੱਦ ਦਾ ਉੱਪਰਲਾ ਇੱਕ ਸ਼ਹਿਰ ਜਾਂ ਉਸਦੇ ਲਾਗੇ ਆਸੇ ਪਾਸੇ ਦਾ ਦੇਸ਼ ਜਿਹੜਾ ਹੈ, ਉਸ ਨੂੰ ਆਖਿਆ ਜਾਂਦਾ ਹੈ ਬਦਖਸ਼ਾ। ਭਾਵ ਕਿ ਜਿਹੜੇ ਨਗਰ ਦਾ ਰਹਿਣ ਵਾਲਾ ਹੈ, ਬਦਖਸ਼ਾ ਉਸ ਨਗਰ ਦਾ ਨਾਂ ਹੈ ਔਰ ਉਹ ਅਫਗਾਨਿਸਤਾਨ ਦੇ ਵਿੱਚ ਹੈ। ਇਸ ਤੋਂ ਇਲਾਵਾ ਭਾਈ ਕਾਨ ਸਿੰਘ ਜੀ ਨਾਭਾ ਨੇ ਇਹ ਵੀ ਲਿਖਿਆ ਕਿ ਹੁਣ ਬਦਖਸ਼ਾ ਦਾ ਪ੍ਰਧਾਨ ਨਗਰ ਫੈਜ਼ਾਬਾਦ ਹੈ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਪਾਵੇ ਹੈ ਕਿ ਉੱਥੋਂ ਦਾ ਰਹਿਣ ਵਾਲਾ ਇੱਕ ਸੌਦਾਗਰ ਉਸੇ ਸੰਗਤ ਦੇ ਵਿੱਚ ਸ਼ਾਮਿਲ ਸੀ।
ਦੇਸ਼ ਬਦੇਸ਼ਣ ਮੈਂ ਬੇਵਹਾਰੂ, ਜਿਸ ਕੋ ਹੋਵਤ ਦਰਬ ਉਦਾਰੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਉਹਦਾ ਬਹੁਤ ਸਾਰਾ ਵੱਡਾ ਕਾਰੋਬਾਰ ਚੱਲਦਾ ਸੀ ਔਰ ਉਸਦੇ ਕੋਲ ਬਹੁਤ ਜ਼ਿਆਦਾ ਸਰਮਾਇਆ ਸੀ, ਬਹੁਤ ਅਮੀਰ ਆਦਮੀ ਸੀ।
ਤਿਸ ਨੇ ਧਨ ਦਸਵੰਦ ਨਿਕਾਰਾ, ਅਰ ਮਨੌਤ ਕੋ ਸੰਚਿਓ ਸਾਰਾ।
ਕਵੀ ਜੀ ਲਿਖਦੇ ਨੇ ਕਿ ਉਸ ਸੌਦਾਗਰ ਨੇ ਬਹੁਤਾ ਸਾਰਾ ਦਸਵੰਦ ਦਾ ਧਨ ਇਕੱਠਾ ਕਰਕੇ ਰੱਖਿਆ ਸੀ। ਇਸ ਤੋਂ ਇਲਾਵਾ ਕਾਫੀ ਸਮਿਆਂ ਦੇ ਉੱਤੇ ਉਹਨੇ ਬਹੁਤ ਸਾਰੀਆਂ ਮੰਨਤਾਂ ਮੰਨੀਆਂ ਸਨ ਜਿਹੜੀਆਂ ਕਿ ਸਤਿਗੁਰਾਂ ਦੀ ਕਿਰਪਾ ਦੇ ਨਾਲ ਪੂਰੀਆਂ ਹੋਈਆਂ ਸਨ। ਜਿਹੜਾ ਮਨੌਤਾਂ ਦਾ ਬਹੁਤਾ ਸਾਰਾ ਧਨ ਸੀ, ਉਹ ਵੀ ਉਸਨੇ ਇਕੱਠਾ ਕੀਤਾ।
ਵਸਤ ਅਜਾਇਬ ਸੁੰਦਰ ਦੇਖ, ਕਰੀ ਖਰੀਦਣ ਮੋਲ ਵਸ਼ੇਖ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਕਰਕੇ ਸਤਿਗੁਰਾਂ ਦੇ ਅਰਪਣ ਕਰਨ ਦੇ ਵਾਸਤੇ ਉਹਦੇ ਕੋਲ ਬਹੁਤਾ ਸਾਰਾ ਧਨ ਸਤਿਗੁਰਾਂ ਦੇ ਨਿਮਿੱਤ ਦਾ ਜੁੜ ਗਿਆ। ਫਿਰ ਉਸਨੇ ਬਹੁਤੇ ਸਾਰੇ ਧਨ ਦਾ ਖਰਚ ਕਰਕੇ ਸੁੰਦਰ ਚੀਜ਼ਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਵਾਸਤੇ ਖਰੀਦਣੀਆਂ ਸ਼ੁਰੂ ਕੀਤੀਆਂ।
ਦੇ ਤਨ ਲੱਖ ਤੁਰੰਗ ਮਲੀਨੋ, ਬਹੁ ਚੰਚਲ ਗੁਣ ਬ੍ਰਿੰਦ ਪ੍ਰਵੀਨੋ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ 1,00,000 ਰੁਪਈਏ ਦਾ ਉਸਨੇ ਕੀਮਤੀ ਘੋੜਾ ਸਤਿਗੁਰਾਂ ਦੇ ਅਰਪਣ ਕਰਨ ਦੇ ਵਾਸਤੇ ਖਰੀਦਿਆ, ਜਿਹੜਾ ਕਿ ਬਹੁਤ ਹੀ ਜ਼ਿਆਦਾ ਘੋੜਾ ਚੰਚਲ ਸੀ ਅਤੇ ਗੁਣਾਂ ਦੇ ਵਿੱਚ ਪ੍ਰਵੀਨ ਸੀ। 1,00,000 ਰੁਪਈਏ ਦਾ ਘੋੜਾ ਖਰੀਦਿਆ।
ਇੱਕ ਪੁਸ਼ਾਕ ਬਨਵਾਏ ਬਿਸਾਲਾ, ਸੂਖਮ ਅਦਕ ਅਜਾਇਬ ਉਜਾਲਾ।
ਇੱਕ ਬਹੁਤ ਹੀ ਕੀਮਤੀ ਪੁਸ਼ਾਕ ਵੱਡੀ ਸਤਿਗੁਰਾਂ ਦੇ ਵਾਸਤੇ ਉਸਨੇ ਖਰੀਦੀ ਹੈ, ਜਿਹੜੀ ਕਿ ਬਹੁਤ ਹੀ ਬਰੀਕ ਕੱਪੜੇ ਦੇ ਨਾਲ ਬਣੀ ਹੋਈ ਹੈ।
ਤਿਸ ਪਰ ਮੋਲ ਖਰਚ ਵੱਡ ਕੀਨੋ, ਚੀਰਾ ਚਾਰ ਦਰਬ ਦੈ ਲੀਨੋ।
ਉਸ ਪੁਸ਼ਾਕੇ ਦੇ ਉੱਤੇ ਕਵੀ ਜੀ ਲਿਖਦੇ ਨੇ ਕਿ ਬਹੁਤਾ ਸਾਰਾ ਮੁੱਲ ਖਰਚਿਆ ਉਸ ਸੌਦਾਗਰ ਨੇ ਸਤਿਗੁਰਾਂ ਦੇ ਵਾਸਤੇ। ਉਸਨੇ ਇੱਕ ਬਹੁਤ ਸੁੰਦਰ ਦਸਤਾਰਾ ਵੀ ਖਰੀਦਿਆ।
ਬਾਜ ਸੁਪੈਦ ਹੰਸ ਕੀ ਨਿਆਈ,
ਕਿਸੂ ਦੇਸ਼ ਤੇ ਲੀਨ ਮੰਗਾਈ। ਇਸ ਤੋਂ ਇਲਾਵਾ ਉਸ ਸੌਦਾਗਰ ਨੇ ਹੰਸ ਦੇ ਵਰਗਾ ਚਿੱਟੇ ਰੰਗ ਦਾ ਬਾਜ ਕਿਸੇ ਹੋਰ ਦੇਸ਼ ਤੋਂ ਮੰਗਵਾਇਆ ਬਹੁਤੇ ਸਾਰੇ ਪੈਸੇ ਦੇ ਕੇ।
ਮੁੱਖ ਮੰਗੀ ਕੀਮਤ ਤੇ ਸਦੀਨ, ਸਤਿਗੁਰ ਖੁਸ਼ੀ ਹੇਤ ਸੋਲੀਨ।
ਕਵੀ ਜੀ ਲਿਖਦੇ ਨੇ ਕਿ ਜਿਹੜਾ ਬਾਜ ਲੈ ਕੇ ਆਇਆ ਹੈ ਕਿਸੇ ਹੋਰ ਦੇਸ਼ ਦੇ ਵਿੱਚੋਂ, ਜਿਹੜਾ ਕਿ ਸੌਦਾਗਰ ਨੇ ਮੰਗਾਇਆ ਹੈ, ਜਿਹਨੇ ਬਾਜ ਲਿਆ ਕੇ ਦਿੱਤਾ ਹੈ, ਉਸ ਨੂੰ ਮੂੰਹ ਮੰਗਿਆ ਧਨ ਸੌਦਾਗਰ ਨੇ ਦਿੱਤਾ ਹੈ, ਕਿਉਂਕਿ ਸਤਿਗੁਰਾਂ ਦੇ ਵਾਸਤੇ ਬਾਜ ਲਿਜਾਣਾ ਹੈ, ਸਤਿਗੁਰਾਂ ਦੀ ਖੁਸ਼ੀ ਲੈਣੀ ਹੈ, ਇਸ ਕਰਕੇ ਜਿੰਨਾ ਮੁੱਲ ਮੰਗਿਆ ਓਨਾ ਹੀ ਸੌਦਾਗਰ ਨੇ ਅਦਾ ਕੀਤਾ।
ਖੰਡਾਏ ਕਬਿਲੰਦ ਦੋ ਤਾਰਾ, ਘਰ ਉਹ ਫੁਲਾਦੀ ਲੋਹ ਕਰਾਰਾ।
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਬਹੁਤ ਵਧੀਆ ਫੁਲਾਦੀ ਲੋਹੇ ਦਾ ਬਣਿਆ ਹੋਇਆ ਇੱਕ ਖੰਡਾ, ਜਿਹਨੂੰ ਕਿ ਦੋਵੇਂ ਪਾਸੇ ਤਿੱਖੀ ਤਾਰ ਹੈ, ਉਹ ਖਰੀਦਿਆ।
ਕਲਗੀ ਏਕ ਜਵਾਹਰ ਜਰੀ, ਜ਼ਾਹਰ ਅਜਬ ਜਵਾਹਰ ਖਰੀ।
ਇਸ ਤੋਂ ਇਲਾਵਾ ਇੱਕ ਕਲਗੀ ਖਰੀਦੀ ਹੈ, ਜਿਹੜੀ ਕਿ ਹੀਰੇ ਮੋਤੀਆਂ ਜਵਾਹਰਾਂ ਦੇ ਨਾਲ ਜੜੀ ਹੋਈ ਹੈ।
ਸਿਪਰ ਅਦਕ ਸੁੰਦਰ ਲੈ ਆਇਬ, ਸ੍ਰੀ ਸਤਿਗੁਰ ਲਾਇਕ ਲਖ ਪਾਇਬ।
ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤ ਸੁੰਦਰ ਇੱਕ ਢਾਲ ਵੀ ਸਤਿਗੁਰਾਂ ਦੇ ਵਾਸਤੇ ਉਸਨੇ ਖਰੀਦੀ।
ਇਹ ਸਭ ਵਸਤ ਬਹੁਤ ਉਜਾਗਰ, ਲੈ ਪਹੁੰਚੋ ਗੁਰ ਟਿਗ ਸੌ ਦਾਗਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਹ ਸਾਰੀਆਂ ਚੀਜ਼ਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਨ ਦੇ ਵਾਸਤੇ ਸੌਦਾਗਰ ਲੈ ਕੇ ਆਇਆ ਸੀ। ਜਦੋਂ ਹੋਰ ਸਾਰੀਆਂ ਸੰਗਤਾਂ ਭੇਟਾ ਅਰਪਣ ਕਰ ਰਹੀਆਂ ਸਨ, ਉਸ ਵੇਲੇ ਇਹ ਵੀ ਚੀਜ਼ਾਂ ਨੂੰ ਅੱਗੇ ਲੈ ਕੇ ਸਤਿਗੁਰਾਂ ਦੇ ਕੋਲ ਪਹੁੰਚੇ।
ਧਰ ਹਜ਼ੂਰ ਪਗ ਬੰਧਨ ਕਰੀ, ਦਰਸ਼ਨ ਕਰ ਤਨ ਮੇਖ ਨਾ ਪਰੀ।
ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਨਮਸਕਾਰ ਕੀਤੀ ਹੈ, ਦਰਸ਼ਨ ਇਸ ਤਰੀਕੇ ਦੇ ਨਾਲ ਕਰ ਰਿਹਾ ਕਿ ਮਨੋਂ ਅੱਖ ਵੀ ਨਹੀਂ ਚਮਕਦਾ।
ਰਹੇ ਉਹ ਜੋਰ ਕਰ ਪ੍ਰੇਮ ਵਿਸਾਲਾ, ਖੁਸ਼ੀ ਦ੍ਰਿਸ਼ਟ ਪਰ ਪਿਖਿਓ ਕਿਰਪਾਲਾ।
ਕਾਫੀ ਦੇਰ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਪ੍ਰੇਮ ਦੇ ਨਾਲ ਖਲੋਤਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੌਦਾਗਰ ਦੇ ਉੱਤੇ ਖੁਸ਼ੀ ਕੀਤੀ ਤੇ ਮਿਹਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਉਸ ਦੇ ਵੱਲ ਪਹਿਲਾਂ ਦੇਖਿਆ ਤੇ ਫਿਰ ਸਵਾਲ ਕੀਤਾ।
ਬੂਝਿਓ ਕੌਣ ਦੇਸ਼ ਤੇ ਆਵਾ, ਕੌਣ ਕਾਮਨਾ ਪੂਰਨ ਪਾਵਾ।
ਸਤਿਗੁਰਾਂ ਨੇ ਬਚਨ ਕੀਤਾ ਕਿ ਕਿਹੜੇ ਦੇਸ਼ ਦਾ ਰਹਿਣ ਵਾਲਾ ਹੈ, ਤੂੰ ਕਿੱਥੋਂ ਚੱਲ ਕੇ ਆਇਆ ਹੈ, ਕੌਣ ਕਾਮਨਾ ਪੂਰਨ ਪਾਵਾ, ਤੇਰੀਆਂ ਕਿਹੜੀਆਂ ਕਾਮਨਾਵਾਂ ਪੂਰੀਆਂ ਹੋਈਆਂ ਨੇ ਕਿ ਤੂੰ ਇੰਨੀਆਂ ਸਾਰੀਆਂ ਚੀਜ਼ਾਂ ਲਿਆ ਕੇ ਅਰਪਣ ਕੀਤੀਆਂ।
ਬੋਲਿਓ ਬਿਨੈ ਸਨੀ ਬਰ ਬਾਣੀ, ਤੁਮ ਜਾਨੋ ਸਭ ਨਾਹਨ ਛਾਨੀ।
ਹੱਥ ਜੋੜ ਕੇ ਉਸਨੇ ਅਰਜ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਅੰਤਰਜਾਮੀ ਹੋ, ਤੁਸੀਂ ਸਭ ਕੁਝ ਜਾਣਦੇ ਹੋ, ਤੁਹਾਡੇ ਤੋਂ ਕਿਹੜੀ ਗੱਲ ਕੋਈ ਛੁਪੀ ਹੋਈ।
ਤਉ ਬੂਝ ਬੇਹਿਤ ਕਰ ਕਰੋ, ਮੁਲਖ ਬਦਖਸ਼ਾ ਕੇ ਤਹਿ ਰਹੋ।
ਪਰ ਕਹਿੰਦਾ ਤਾਂ ਵੀ ਸੱਚੇ ਪਾਤਸ਼ਾਹ, ਤੁਸੀਂ ਹੁਕਮ ਕੀਤਾ ਹੈ, ਤੁਸੀਂ ਪੁੱਛਿਆ ਹੈ, ਇਸ ਕਰਕੇ ਮੈਂ ਕਹਿੰਦਾ ਹਾਂ ਕਿ ਇਹ ਗਰੀਬ ਨਵਾਜ, ਮੈਂ ਬਦਖਸ਼ਾ ਨਾਂ ਦੇ ਸ਼ਹਿਰ ਦੇ ਵਿੱਚ ਰਹਿਣ ਵਾਲਾ।
ਦੇਸ਼ ਬਦੇਸ਼ਨ ਮੈਂ ਬਿਵਹਾਰਾ, ਚੱਲ ਖੇਪ ਪਰ ਵਸਤ ਹਜ਼ਾਰਾ।
ਕਹਿੰਦਾ ਕਿ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਮੇਰਾ ਬਹੁਤ ਵੱਡਾ ਵਪਾਰ ਫੈਲਿਆ ਹੋਇਆ। ਸੱਚੇ ਪਾਤਸ਼ਾਹ, ਮੈਂ ਬਹੁਤ ਵੱਡਾ ਵਪਾਰੀ ਹਾਂ, ਸੌਦਾਗਰ ਹਾਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚੀਜ਼ਾਂ ਨੂੰ ਵੇਚਦਾ।
ਬਹੁਤ ਲਾਭ ਮੁਝ ਆਵਤ ਰਹਿਓ, ਤੇ ਇਹ ਦਸਵੰਧ ਜਿਤਕ ਮਨ ਲਹਿਓ।
ਕਹਿੰਦਾ ਕਿ ਬੜੇ ਲੰਮੇ ਸਮੇਂ ਤੋਂ ਬਾਅਦ ਮੈਂ ਆਣ ਕੇ ਦਰਸ਼ਨ ਕੀਤਾ ਹੈ, ਸੱਚੇ ਪਾਤਸ਼ਾਹ ਬਹੁਤਾ ਸਾਰਾ ਮੈਨੂੰ ਵਪਾਰ ਦੇ ਵਿੱਚੋਂ ਲਾਭ ਮਿਲਿਆ, ਤੇ ਮੈਂ ਅਨੁਮਾਨ ਲਾ ਕੇ ਆਪਣੇ ਲਾਭ ਦਾ ਤੁਹਾਡੇ ਵਾਸਤੇ ਹਰ ਇੱਕ ਸਮੇਂ ਦਸਵੰਧ ਜੋੜਦਾ ਰਿਹਾ, ਜਮ੍ਹਾਂ ਕਰਦਾ ਰਿਹਾ।
ਸੋ ਮੈਂ ਸੰਚਤ ਰਹਿਓ ਕਨੇਰੇ, ਅਰ ਜਬ ਕਾਜ ਅਟਕ ਕੁਛ ਮੇਰੇ।
ਪਹਿਲੀ ਤੇ ਗੱਲ ਇਹ ਹੈ ਕਿ ਬਹੁਤਾ ਸਾਰਾ ਦਸਵੰਧ ਦਾ ਧਨ ਮੈਂ ਇਕੱਠਾ ਕੀਤਾ, ਇਸ ਤੋਂ ਇਲਾਵਾ
सच्चे पातशाह जदों किते मेरा कोई कार्ज अटक जांदा सी ते फिर मैं सुखना सुखदा सी इस करके बहुता सारा धन सुखना दा वी एकत्र हो गया सी। मान तरहयो मनौत महाने तह सहायता रावर ठाने कहिंदा कि जिथे जिथे मैं तुहाडे चरणा दे विच मनो ही बेनती कीती उत्थे उत्थे तुसी मेरी जाके सहायता कीती मैं मन्नत मंगी सुखना सुखी ते ओ सुख मेरी पूरी हुई। सो मैं तेह सो रहयो मिलावत संचो दर्ब पायो मन पावत कहिंदा कि सुखना दा तन ते दूसरी तरफ दसवंद दा तन ये दोवां तनां नूं मैं एक दूजे दे नाल मिला के रखदा रहा। और मैं यही मनोरथ तारे जब चल गुर को दर्स निहारे कहिंदा कि मैं अपने मन दे विच इस तरह दी विचार विचारी हुई सी कि जदों सतगुरां दा जाके मैं दर्शन करांगा ते नाले फिर उदों ही सारा तन सतगुरां दी भेटा रखांगा। देह आप हदूर सिदाए चिरंकालिम गयो बिताए सच्चे पातशाह मैं इसे तरह सोचा सी कि तुहाडे हजूर ही सारे तुहानू अर्पण करांगा बड़ा लम्मा समा लंघ गया पर मैं आ ना सकिया। एक फकीर तुमरे टिग रहे हो रावर को सुभाओ सब लहयो कहिंदा है कि सच्चे पातशाह सबब दे नाल एक फकीर मैनू मिल गया जिहड़ा कि तुहाडे कोल इत्थे रह के गया सी और ओह तुहाडे सुभा तों भली प्रकार जाणू सी। आयद तरन करन संग रामू चढ़न तुरंगर पर अबे रामू कहिंदा है कि मैं ते उसनू दस्या कि सारा धन मैं सतगुरां दे चरणां दे विच जा के अर्पण करना है पर उस फकीर ने मैनू सलाह दित्ती कि धन ते जे अर्पण करना है ते थोड़ा बहुता करें कहिंदा कि जिन्ना भी तू सतगुरां दे वास्ते धन एकत्र कीता है उस दे नाल तू घोड़ा खरीद जां शस्त्र खरीद क्योंकि वह कहिंदा सी कि सतगुरु जी शस्त्रां दे नाल बड़ा प्यार करदे ने उन्हां दा घोड़ियां दे नाल बड़ा प्यार है इस करके उसने मैनू इस तरह की सलाह दित्ती। खेलन बहो या खेर मन पावे महाराज सम सौज बनावे उसने दसिया कि घोड़ा सवारी करदे ने शस्त्रां दा अभ्यास करदे ने शिकार खेडण दे वास्ते जांदे ने जिस तरह कोई वड्डा महाराजा अपने करतब नूं करदा है इसे तरह दे करतब ने सतगुरां दे। है आयद जो सिख लियावे कर अरपण सतगुरु रिजावे सारियां अर्जां उस सौदागर सतगुरु हरगोबिंद सच्चे पातशाह जी दे चरणां दे विच कर रहा है कि उस फकीर ने मैनू दस्या कि सतगुरु सच्चे पातशाह जी उस सिख दे उत्ते बहुता ही ज़्यादा प्रसन्न हुंदे ने जिहड़ा कोई वधिया घोड़ा जां वधिया हथियार लिया के अर्पण करदा है। अंग संग सो लेह लगाए खुशी करें सिख पर सुखदाए उसने आख्या कि जेकर सतगुरु जी ऐसे भेटा दे उत्ते रीह जांदे ने अपने अंग दे नाल सिख नूं लगा लैंदे ने बहुत ज़्यादा खुशियां देंदे ने सुखां दे दाते। मैं सुन कर तब रचे उपाए आछी वस्त खरीदी जाए कहिंदा कि जदों सच्चे पातशाह मैनूं इस तरह पता लगा ते फिर मैं ते खुशियां लैनियां सन इस करके मैं यतन ऐसे करन लगा कि जिन्हां यतनां दे नाल उही चीज़ां खरीदियां जाण जिहड़ियां कि तुहाडे मन नूं भाउंदियां होण। बहुत मोल ले लियाए तुरंगा एक चंचल सुंदर सरवंगा इस करके सच्चे पातशाह तुहाडी सवारी दे वास्ते बहुत वड मुल्ला मैं एक घोड़ा खरीद के लिया हाँ जिहड़ा घोड़ा बहुत चंचल ते बहुत ज़्यादा सुंदर है। सिपर खड़ग बड़ कीमत केरे कलगी को दे मोल बडेरे इस तों इलावा सच्चे पातशाह एक ढाल लै के आया हाँ एक बहुत वड्डी कीमत दी तलवार लै के आया हाँ कलगी को दे मोल बडेरे एक सच्चे पातशाह तुहाडे सीस दे उत्ते सज्जन दे वास्ते कलगी लै के आया हाँ वड्डे मुल दी। दुर्लभ बाज सेत एह आन पोशच हित तन खर्च महाना इस तों इलावा सौदागर ने अर्ज की कि सच्चे पातशाह ਵੱਡੇ ਦੁਰਲਭ ਮੁੱਲ ਦਾ ਇਹ ਚਿੱਟਾ ਬਾਜ ਤੁਹਾਡੇ ਅਰਪਣ ਕਰਨ ਦੇ ਵਾਸਤੇ ਲੈ ਕੇ ਆਇਆ ਹਾਂ। ਇਸ ਤੋਂ ਇਲਾਵਾ ਸੱਚੇ ਪਾਤਸ਼ਾਹ ਇੱਕ ਬਹੁਤਾ ਸਾਰਾ ਧਨ ਖਰਚ ਕਰਕੇ ਮੈਂ ਤੁਹਾਡੇ ਵਾਸਤੇ ਪੁਸ਼ਾਕਾ ਵੀ ਬਣਵਾਇਆ। ਵਸਤਨ ਭਰ ਕੇ ਤੱਕ ਬਿਤ ਲਾਗਾ, ਬਚਿਓ ਜਿਤਕ ਸੋ ਰਾਵਰ ਆਗਾ। ਇਸ ਤਰ੍ਹਾਂ ਕਹਿੰਦਾ ਕਿ ਵਸਤੂਆਂ ਦੇ ਉੱਤੇ ਬਹੁਤਾ ਸਾਰਾ ਧਨ ਮੈਂ ਖਰਚ ਕਰ ਦਿੱਤਾ ਤੇ ਜਿਹੜਾ ਬਾਕੀ ਬਚਿਆ ਹੈ ਨਾ ਉਹ ਸੱਚੇ ਪਾਤਸ਼ਾਹ ਹੁਣ ਤੁਹਾਡੇ ਚਰਨਾਂ ਦੇ ਵਿੱਚ ਮੈਂ ਅਰਪਣ ਕਰ ਦਿੱਤਾ।
ਅਧਿਕ ਭਾਰ ਤੇ ਲੈ ਦੀਨਾਰ, ਅਰਪਣ ਕੀਨ ਗੁਰੂ ਦਰਬਾਰ।
ਕਹਿੰਦਾ ਕਿ ਸੱਚੇ ਪਾਤਸ਼ਾਹ ਬਹੁਤ ਸਾਰੀਆਂ ਸੋਨੇ ਦੀਆਂ ਮੋਹਰਾਂ ਹੁਣ ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰ ਦਿੱਤੀਆਂ ਨੇ, ਜਿਹੜੀਆਂ ਕਿ ਚੀਜ਼ਾਂ ਖਰੀਦਣ ਤੋਂ ਬਾਅਦ ਮੇਰੇ ਕੋਲ ਵਧੀਆਂ।
ਆਪਣੀ ਵਸਤ ਸੰਭਾਰਨ ਕੀਜੈ, ਲਿਆਓ ਬੜੇ ਯਤਨ ਸੋ ਲੀਜੈ।
ਸੌਦਾਗਰ ਨੇ ਹੱਥ ਜੋੜ ਕੇ ਅਰਜ਼ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਕਿਰਪਾ ਕਰਕੇ ਇਹ ਜਿਹੜੀਆਂ ਚੀਜ਼ਾਂ ਤੁਹਾਡੇ ਚਰਨਾਂ ਦੇ ਵਿੱਚ ਮੈਂ ਅਰਪਣ ਕੀਤੀਆਂ ਨੇ ਇਹਨੂੰ ਤੁਸੀਂ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰ ਲਓ।
ਦਾਸਨ ਕੀ ਰਾਖਤ ਹੋ ਲਾਜ, ਬਿਰਧ ਵਿਸਾਲ ਗਰੀਬ ਨਿਵਾਜ।
ਕਹਿੰਦਾ ਕਿ ਇਹ ਸੱਚੇ ਪਾਤਸ਼ਾਹ ਤੁਸੀਂ ਆਪਣੇ ਦਾਸਾਂ ਦੀਆਂ ਆਸਾਂ ਨੂੰ ਪੂਰੀਆਂ ਕਰਦੇ ਹੋ। ਇਹ ਸੱਚੇ ਪਾਤਸ਼ਾਹ ਇਹ ਤੁਹਾਡਾ ਬਿਰਧ ਹੈ, ਇਹ ਤੁਹਾਡਾ ਧਰਮ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸੁਣ ਸੌਦਾਗਰ ਬਾਕ ਕੋ ਸ਼ਰਧਾ ਲੱਖ ਅਦ ਕਾਏ, ਸਤਿਗੁਰ ਪਏ ਪ੍ਰਸੰਨ ਤਬ ਕਹਿਤ ਪਏ ਇਸ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੌਦਾਗਰ ਦੀਆਂ ਗੱਲਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣਿਆ, ਜਿਹੜੀਆਂ ਕਿ ਬੜੇ ਸ਼ਰਧਾ ਦੇ ਨਾਲ ਆਖੀਆਂ ਗਈਆਂ ਸਨ। ਸਤਿਗੁਰੂ ਜੀ ਸੌਦਾਗਰ ਦੇ ਉੱਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਤੇ ਸਤਿਗੁਰਾਂ ਨੇ ਫਿਰ ਸੌਦਾਗਰ ਦੇ ਵਾਸਤੇ ਇਸ ਤਰ੍ਹਾਂ ਵਚਨ ਕੀਤਾ।
ਕਹਿੰਦੇ ਨੇ, ਆਪਣੋ ਜਨਮ ਕਿਰਤਾਰਥ ਕੀਨਾ, ਸਭ ਕੁਲ ਕੋ ਸੰਕਟ ਕਰ ਛੀਨਾ।
ਸਤਿਗੁਰੂ ਜੀ ਉਸ ਨੂੰ ਕਹਿੰਦੇ ਨੇ ਕਿ ਤੂੰ ਆਪਣੇ ਕੁਲ ਨੂੰ ਕਿਰਤਾਰਥ ਕਰ ਦਿੱਤਾ, ਨਿਹਾਲ ਕਰ ਦਿੱਤਾ, ਸਾਰੇ ਕੁਲ ਦਾ ਸੰਕਟ ਦੂਰ ਹੋ ਗਿਆ।
ਇਤੀ ਦੂਰ ਤੇ ਵਸਤ ਲਿਆਇਬ, ਬਹੁਤ ਤਨ ਖਰਚੋ ਪ੍ਰੇਮ ਵਧਾਇਬ।
ਸਤਿਗੁਰੂ ਜੀ ਕਹਿੰਦੇ ਨੇ ਕਿ ਬੜੇ ਦੂਰ ਤੋਂ ਆਇਆ ਹੈ ਤੇ ਬਹੁਤਾ ਸਾਰਾ ਧਨ ਤੂੰ ਚੀਜ਼ਾਂ ਖਰੀਦਣ ਦੇ ਵਾਸਤੇ ਖਰਚ ਕੀਤਾ ਹੈ, ਬਹੁਤ ਹੀ ਜ਼ਿਆਦਾ ਪ੍ਰੇਮ ਵਧਾ ਕੇ।
ਗੁਰ ਹਿਤ ਨਿਤ ਦਸੌਂਦ ਕੋ ਰਾਖਾ, ਦਰਸ਼ਨ ਗੁਰ ਸ਼ਰਧਾ ਔਰ ਕੰਖਾ।
ਗੁਰੂ ਦੇ ਹਿੱਤ ਦੇ ਵਾਸਤੇ ਤੂੰ ਦਸਵੰਧ ਹਮੇਸ਼ਾ ਕੱਢਦਾ ਰਿਹਾ ਹੈ। ਦਰਸ਼ਨ ਗੁਰੂ ਸ਼ਰਧਾ ਔਰ ਕੰਖਾ, ਉਹਦੇ ਵਿੱਚ ਸ਼ਰਧਾ ਨੂੰ ਧਾਰਨ ਕਰਕੇ ਤੂੰ ਆਣ ਕੇ ਦਰਸ਼ਨ ਕੀਤਾ।
ਹਮ ਪ੍ਰਸੰਨ ਬਾਰ ਜਾਚਨ ਕੀਜੈ, ਆਪਣੀ ਆਸ਼ਾ ਪੂਰੀ ਲਈ ਜੈ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅਸੀਂ ਤੇਰੇ ਉੱਤੇ ਬਹੁਤ ਹੀ ਜ਼ਿਆਦਾ ਪ੍ਰਸੰਨ ਹਾਂ, ਤੂੰ ਵਰਦਾਨ ਮੰਗ, ਜੋ ਵਰਦਾਨ ਮੰਗੇਗਾ ਅਸੀਂ ਉਹ ਦੇਵਾਂਗੇ।
ਹਾਥ ਜੋੜ ਤਬ ਕਹਿਓ ਸੌਦਾਗਰ, ਪ੍ਰੇਮ ਪਰਖ ਬੇ ਨਾਗਰ ਆਗਰ।
ਹੱਥ ਜੋੜ ਕੇ ਸੌਦਾਗਰ ਨੇ ਉਸ ਵੇਲੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਪ੍ਰੇਮ ਦੇ ਪਰਖ ਕਰਨ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਸ੍ਰੇਸ਼ਟ ਹੋ।
ਦਰਸ਼ਨ ਕਰੇ ਤ੍ਰਿਪਤ ਚਿੱਤ ਹੋਵਾ, ਕਿਰਪਾ ਦ੍ਰਿਸ਼ਟ ਤੇ ਮੋਕੋ ਜੋਵਾ।
ਹੱਥ ਜੋੜ ਕੇ ਸੌਦਾਗਰ ਕਹਿੰਦਾ ਕਿ ਸੱਚੇ ਪਾਤਸ਼ਾਹ ਤੁਹਾਡਾ ਦਰਸ਼ਨ ਕਰ ਲਿਆ ਹੈ, ਮੇਰਾ ਚਿੱਤ ਤ੍ਰਿਪਤ ਹੋ ਗਿਆ, ਰੱਜ ਗਿਆ ਹੈ, ਕਿਉਂਕਿ ਇਸ ਤੋਂ ਇਲਾਵਾ ਮੇਰ ਦੀ ਨਜ਼ਰ ਦੇ ਨਾਲ ਤੁਸੀਂ ਮੈਨੂੰ ਤੱਕ ਵੀ ਲਿਆ ਹੈ, ਇੰਨਾ ਹੀ ਬੜਾ।
ਸਭ ਬਿਦ ਤੇ ਮੁਝ ਕਰਿਓ ਨਿਹਾਲੂ, ਬਰ ਦੀ ਜੈ ਨਿਜ ਪ੍ਰੇਮ ਬਿਸਾਲੂ।
ਸੌਦਾਗਰ ਕਹਿੰਦਾ ਸੱਚੇ ਪਾਤਸ਼ਾਹ ਹਰ ਇੱਕ ਪ੍ਰਕਾਰ ਦੇ ਨਾਲ ਮੈਂ ਨਿਹਾਲ ਹੋ ਗਿਆ ਹਾਂ, ਮੈਂ ਕੀ ਮੰਗਾਂ। ਸਤਿਗੁਰੂ ਜੀ ਬਹੁਤ ਹੀ ਜ਼ਿਆਦਾ ਉਸ ਦੇ ਉੱਤੇ ਪ੍ਰਸੰਨ ਨੇ, ਇਸ ਕਰਕੇ ਕਹਿੰਦੇ ਨੇ ਨਹੀਂ, ਕੁਝ ਨਾ ਕੁਝ ਜ਼ਰੂਰ ਮੰਗ। ਉਸ ਵੇਲੇ ਫਿਰ ਕਹਿੰਦਾ, ਬਰ ਦੀਜੈ ਨਿਜ ਪ੍ਰੇਮ ਵਿਸਾਲੂ। ਕਹਿੰਦਾ ਫਿਰ ਮੈਂ ਵਰਦਾਨ ਮੰਗਦਾ ਹਾਂ, ਉਹ ਵਰਦਾਨ ਦਿਓ।
ਸਿਪਰ ਖੜਗ ਯਰ ਕਟ ਸੋ ਭਾਥਾ, ਭਏ ਸਨੰਦ ਗਹੇ ਤਨ ਹਾਥਾ। ਇਹ ਸਰੂਪ ਔਰ ਬਸੋ ਤੁਹਾਰਾ, ਜਥਾ ਚਲਨ ਨਹੀਂ ਮੇਰ ਉਦਾਰਾ।
ਕਹਿੰਦਾ ਕਿ ਕਿਰਪਾ ਕਰਕੇ ਫਿਰ ਇਹ ਵਰਦਾਨ ਦਿਓ ਕਿ ਤੁਸੀਂ ਸ਼ਸਤਰਾਂ ਦੇ ਧਾਰਨੀ ਬਣੇ ਹੋਵੋ, ਤੁਹਾਡੇ ਹੱਥ ਦੇ ਵਿੱਚ ਧਨੁਸ਼ ਬਾਣ ਫੜਿਆ ਹੋਵੇ, ਇਹ ਤੁਹਾਡਾ ਜਿਹੜਾ ਸਰੂਪ ਹੈ ਨਾ, ਹਮੇਸ਼ਾ ਮੇਰੇ ਹਿਰਦੇ ਦੇ ਵਿੱਚ ਟਿਕਿਆ ਰਹੇ। ਜਿਸ ਤਰ੍ਹਾਂ ਸਮੇਰ ਪਰਬਤ ਅਚਲ ਹੈ, ਇਹ ਅਚਲ ਸਰੂਪ ਮੇਰੇ ਹਿਰਦੇ ਦੇ ਵਿੱਚ ਹਮੇਸ਼ਾ ਵਾਸਾ ਕਰੇ। ਨਿਸ ਦਿਨ ਜਿਹਵਾ ਨਾਮ ਮੁਕੰਦ ਰਟਤ ਰਹੋ ਸ੍ਰੀ ਹਰਗੋਬਿੰਦ। ਮੇਰੀ ਜਿਹੜੀ ਜੀਵ ਹੈ ਉਹ ਮੁਕਤੀ ਦੇ ਦਾਤੇ ਹੇ ਸੱਚੇ ਪਾਤਸ਼ਾਹ ਤੁਹਾਡੇ ਨਾਮ ਦਾ ਹਮੇਸ਼ਾ ਜਾਪ ਕਰਦੀ ਰਹੇ। ਇਹ ਬਚ ਮੋਕੋ ਦੀਜੈ ਸਵਾਮੀ ਕਿਰਪਾ ਕਰੋ ਗੁਰੇ ਅੰਤਰ ਜਾਮੇ। ਹੇ ਸੱਚੇ ਪਾਤਸ਼ਾਹ ਅੰਤਰ ਜਾਮੇ ਜੀ, ਕਿਰਪਾ ਕਰਕੇ ਮੈਨੂੰ ਸਵਾਮੀ ਐਸਾ ਵਰਦਾਨ ਦਿਓ। ਆਬ ਲਾਓ ਹੋਏ ਨਾ ਆਪ ਸੋ ਮੇਲ, ਕਰਮਣ ਬਸ ਜੂਨ ਮੈਂ ਖੇਲ। ਕਹਿੰਦਾ ਕਿ ਜਿੰਨਾ ਚਿਰ ਸੱਚੇ ਪਾਤਸ਼ਾਹ ਮੈਂ ਤੁਹਾਡੇ ਸਰੂਪ ਦੇ ਵਿੱਚ ਲੀਨ ਨਹੀਂ ਹੁੰਦਾ, ਜਿੰਨਾ ਚਿਰ ਤੱਕ ਕਰਮਾਂ ਦੇ ਵਸ ਹੋ ਕੇ ਮੈਂ ਜੂਨਾਂ ਦੇ ਵਿੱਚ ਵਿਚਰਨਾ ਹੈ। ਜਹ ਜਹ ਤਰੋ ਮੈਂ ਜਨਮ ਜਾਈ, ਰਹੋ ਸਿੱਖ ਤਬ ਲਓ ਗੁਣ ਗਾਈ। ਜਿੱਥੇ ਜਿੱਥੇ ਵੀ ਮੈਂ ਕਿਸੇ ਵੀ ਜਨਮ ਨੂੰ ਧਾਰਨ ਕਰਾਂ, ਉੱਥੇ ਉੱਥੇ ਸੱਚੇ ਪਾਤਸ਼ਾਹ ਮੈਂ ਤੁਹਾਡੇ ਗੁਣਾਂ ਦਾ ਗਾਣ ਹਮੇਸ਼ਾ ਕਰਦਾ ਰਵਾਂ। ਭਏ ਪ੍ਰਸੰਨ ਬਖਾਨਿਓ ਬੈਣ, ਤੇਰੋ ਜਨਮ ਅਪਰ ਵਿਧ ਹੈਨ। ਸਤਿਗੁਰੂ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ ਤੇ ਸਤਿਗੁਰੂ ਜੀ ਕਹਿੰਦੇ ਨੇ, ਹੇ ਭਾਈ ਸਿੱਖਾ, ਤੇਰਾ ਹੁਣ ਕੋਈ ਵੀ ਜਨਮ ਨਹੀਂ ਹੋਣਾ, ਤੂੰ ਤੇ ਮੁਕਤੀ ਨੂੰ ਪ੍ਰਾਪਤ ਹੋਣਾ। ਔਰ ਮੈਂ ਬਸੋ ਮਾਂਗ ਬਰ ਲੀਨੋ, ਪਾਇਓ ਕਰਮ ਤੇ ਬੰਦ ਬਹੀਨੋ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੂੰ ਪਹਿਲਾਂ ਇਸ ਗੱਲ ਦਾ ਵਰਦਾਨ ਮੰਗਿਆ ਹੈ ਕਿ ਮੈਂ ਤੇਰੇ ਹਿਰਦੇ ਦੇ ਵਿੱਚ ਨਿਵਾਸ ਕਰਾਂ। ਇਹ ਵਰਦਾਨ ਮੰਗਣ ਦੇ ਵਿੱਚ ਹੀ ਸਾਰੀਆਂ ਗੱਲਾਂ ਆ ਗਈਆਂ ਨੇ ਕਿ ਤੇਰੇ ਸਾਰੇ ਕਰਮਾਂ ਦੇ ਬੰਧਨ ਕੱਟੇ ਗਏ ਨੇ। ਪੂਰਨ ਹੋਏ ਕਾਮਨਾ ਤੇਰੀ, ਮਿਟੀ ਸਕਲ ਪਾਵ ਜਲ ਕੀ ਫੇਰੀ। ਸਤਿਗੁਰੂ ਜੀ ਉਹ ਸੌਦਾਗਰ ਨੂੰ ਕਹਿੰਦੇ ਨੇ ਕਿ ਤੇਰੇ ਮਨ ਦੀ ਕਾਮਨਾ ਪੂਰੀ ਜ਼ਰੂਰ ਹੋਵੇਗੀ, ਕਿਉਂਕਿ ਭਵ ਜਲ ਦੀ ਇਸ ਸੰਸਾਰ ਸਾਗਰ ਦੀ ਤੇਰੀ ਫੇਰੀ ਬਿਲਕੁਲ ਮਿਟ ਗਈ ਹੈ, ਕਿਸੇ ਵੀ ਜੂਨ ਦੇ ਵਿੱਚ ਤੈਨੂੰ ਆਉਣਾ ਨਹੀਂ ਪਏਗਾ। ਕਿਤਕ ਸਮੇਂ ਥਿਰ ਦਰਸ਼ਨ ਹੇਰੇ, ਪੁਣਿਆ ਇਸ ਲਈ ਗਮਨਿਓ ਡੇਰੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਥੋੜਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਰਿਹਾ ਤੇ ਫਿਰ ਸਤਿਗੁਰਾਂ ਤੋਂ ਆਗਿਆ ਤੇ ਖੁਸ਼ੀਆਂ ਲੈ ਕੇ ਆਪਣੇ ਡੇਰੇ ਤੇ ਚਲਾ ਗਿਆ। ਇਸ ਤਰੀਕੇ ਦੇ ਨਾਲ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਇਸ ਪ੍ਰਸੰਗ ਨੂੰ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਪਛੋਂ ਦੇਸ਼ ਦੀ ਸੰਗਤ ਵਿੱਚ ਆਇਆ, ਇੱਕ ਸਿੱਖ ਵੱਡਾ ਮਾਲਦਾਰ ਪਾਈ। ਨਾਮ ਲਿਖਿਆ ਕਾਬਲੀ ਮਲ ਉਹਦਾ, ਚਿੱਤਰ ਸੈਣ ਕਿਸੇ ਨੇ ਵਿਚਾਰ ਪਾਈ। ਪੇਟਾ 500 ਉਸਨੇ ਮੋਹਰ ਚਾੜੀ, ਇੱਕ ਕੀਮਤੀ ਵੱਡੀ ਕਟਾਰ ਪਾਈ। ਘੋੜਾ ਸਾਜ ਸੁਨਹਿਰੀ ਦੇ ਸਣੇ ਸਮਝੋ, ਨਸਲ ਵਧੀਆ ਕੀਮਤੀ ਪਾਰ ਪਾਈ। ਜਿਗਾ ਕਲਗੀ ਬਾਜ ਸਫੈਦ ਸੋਨਾ, ਜੋੜੀ ਲਾਲਾਂ ਦੀ ਲਿਖੀ ਉਚਾਰ ਪਾਈ। ਹੋਰ ਬਹੁਤ ਚੀਜ਼ਾਂ ਸਣੇ ਬਸਤਰਾਂ ਦੇ, ਅੱਗੇ ਧਰੀਆਂ ਨਿਮਰਤਾ ਤਾਰ ਪਾਈ। ਉਹਦੀ ਵੇਖ ਸ਼ਰਧਾ ਹੋਏ ਖੁਸ਼ ਗੁਰੂ ਜੀ, ਹੋਇਆ ਸੰਗਤੀ ਜਸ ਅਪਾਰ ਪਾਈ। ਉਹਨੂੰ ਬਖਸ਼ ਗਿਆਨ ਕਰਤਾਰ ਸਿੰਘਾ, ਕੀਤਾ ਭਵ ਜਲੋਂ ਸਤਿਗੁਰਾਂ ਪਾਰ ਪਾਈ। ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਉਸਨੇ ਭੇਟਾ ਰੱਖੀਆਂ, ਸਤਿਗੁਰਾਂ ਨੇ ਉਹਦੇ ਉੱਤੇ ਵੱਡੀ ਖੁਸ਼ੀ ਕੀਤੀ ਤੇ ਉਸਦਾ ਸੰਸਾਰ ਸਾਗਰ ਤੋਂ ਬੇੜਾ ਪਾਰ ਕਰ ਦਿੱਤਾ। ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ੍ਹ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੇ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ।
हे संगी हे निरंकार हे निर्गुण सब टेक, हे गोविंद हे गुण निदान जाके सदा विवेक। हे अपरंपर हर हरे है पी होवन हार, हे संता के सदा संग ने धाराया धार। हे ठाकुर हो दास रो मैं निर्गुण गुण नहीं कोय, नानक दीजै नाम दान राखो ही है परोय। जाही कुल ते प्रगट होय ताही कुल को नाम, पुन द्वादस गुरिंड को मेरी है परनाम।